चाचा जी की कर रहे हो? अखा च मोतिया उतरिया और देखता नहीं चतर से पतंग चढ़ा रहा। वो पतंग चढ़िया देख रहा, पर पतंग चढ़ा के तुम सिद्ध की करना चाहते हो?
ओए भतीज, मैं लोगों के मुंह बंद करना चाहना।
वो किवें
हुण? कोई ये नहीं कह सकता कि चाचे की गुड्डी नहीं चढ़ी।
चाचा जी, मैं अक्सर लोग पतंग चढ़ाते वेखे, कोई भज के मूर नूं जांदा, कोई पिछे नूं, कोई सज्जे नूं, कोई खब्बे नूं, कोई कंधां ते, कोई कोठे ते, पर तुहाडा अंदाज़ा वखरा ही वेख्या। इको थां खड़ के गुड्डी चढ़ाई जांदे हो जिवें धरती च किला गड्डिया हुंदा।
इहदा वी भतीज कारण आ, जिहड़ा मैं इक थां ते खड़ के चढ़ाउणा, तुर फिर के इस करके नहीं चढ़ाउंदा कि लोकी गल्लां करनगे कि गुड्डी कदी चढ़ी आ, चाचा पैर छड्ड गया।
चाचा जी, गल थोड़ी सही आ, चार पैसे आने की देर होंगी है, फिर बंदा बंदे नू बंदा नहीं समझदा।
ओए भतीज, तू दूर क्यों जाना, अपने गाँव वाली वेख ला, जदों इन्हां दा सीजन लग्या हुंदा फिर मोढे उपर दी थुकदे आ,
किवें
जाके सब्जी वाले नाल लांडे हुंदे आ। ओए गोंगड़ू की भा लाया जी 20 रुपये, तू हलिया 30 चक। करेले किवें लाया जी 60, बस। ओए तू 80 चक, पता किहड़ा हल वाह के लियांदे आ। ते जदों सौण भादों च कोई खाड़ा नहीं लगदा, फिर ओही कलाकार उसे सब्जी वाले मूहे हाथ जोड़ी खड़ा हुंदा,
आ पूरा धनिया दा पादे यार, ते बाशाइयां च कोई घाटा पैण लग्गिया।
फिर ना टले, आउंदे ही ले लिया कलाकार नाल पंगा।
मैं तां फोक सिंगरां दी गल कीती आ यार।
ए चाचा जी, फोक सिंगर किनू कहिंदे आ?
भतीज, फोक सिंगर ओ हुंदा जो लोकां दे दुख तकलीफां विछोड़े ते गरीबी दे गीत गाउंदा 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 गाउंदा।
अग्गे वी बोलो,
आप अमीर हो जांदा। ओए कमलिया, जिंदगी दा बसेबा ताही चलदा जे दो घड़ी आप हस लो ते किसे नूं हसा लो।
लो जी, नीलू जी वी आ गए। हाय नीलू।
हाय चाचा जी, नमस्कार।
ओए बीबा, पहला चरखड़ी संभाल।
शर्मा जी, चाचा जी दी गुड्डी कदों चढ़ी है?
थानू नहीं पता, छनकाटा 99 बाद।
99 बाद सिद्धा 99? चाचा जी, छनकाटा 99 क्यों नहीं कढ़िया?
ओ मैं जान के नहीं कढ़िया।
क्यों?
असल जी बीबा, मैं 99 दे गेड़ च पैना नहीं चाहुंदा।
चलो चाचा जी, गल्लां विच चाहिदा स्वाद, नंबरां च की रखिया।
पर चाचा जी, इन्नी देर बाद गुड्डी चढ़ाई है ते हुण पेचा लाओगे?
जिद्दां कहोगे कर लांगे, पर वेख्या जावे हुण पेचा लाउंदे जचदे नहीं।
क्यों?
ओए गावलीए, पेचे वाली उम्र निकल चुकी आ।
ओहो, मेरा मतलब उस पेचे तो नहीं सी, मैं तां सिर्फ ए कहना चाहुंदी सी कि हर वारी थोड़ा छनकाटा भगवंत मान दी कैसट दे अगड़ पिछड़ आउंदा है, ए पेचा नहीं तां होर की है।
ओ भाई, मैं होर तां जिहदे नाल मर्जी पेचा ला सकदा, पर मेरी इन्नी औकात नहीं मैं भगवंत नाल पेचा ला सकां।
क्यों?
ओए अगले ने पता पटियाले 2000 गज दी ब्यूटी पार्लर दे नाल लगदी कोठी खरीदी आ।
ब्यूटी पार्लर दे नाल लगदी कोठी दा ते पेचे दा आपस च की संबंध है?
सारे तां ब्लेड उहनां दे शाम नूं कट्ठे कर लैंदा, ओही डोर नाल बन्नी फिरदा, ते मैं पेचा ला के गुड्डी बो कराउणी आ।
फिर ना टले, लै लिया भगवंत नाल पंगा।
फिर चाचा जी, की फायदा इहो जी चढ़ाई दा, जिहड़ा पेचा लाउण तों डरी जांदे हो? मेरी मन्नो तां अपनी चढ़ी गुड्डी उतार लो।
तेरे कहे ते नहीं तारदा, जे बाला कहे झट तार लूं।
क्यों?
एदे च गुड्डी बदनामी तेरी होऊ।
ओ किद्दां?
कहंदे आ हरेक महान आदमी दी चढ़ाई पिछे किसे ना किसे औरत दा हथ जरूर हुंदा, ते जे मैं तेरे कहण ते गुड्डी तार ली तां लोकी गल्लां बनाउणगे कि चतर सिंह दी चढ़ाई पिछे तां नहीं पर उतराई पिछे जरूर नीलू दा हथ।
पर चाचा जी, नीलू दे कहण दा मतलब ए आ कि थोड़ी तां सिर्फ कागजां दी गुड्डी चढ़ी होई आ, पर मार्केट च इस वेले उन्हां कलाकार दे कैसटां वज रहीआं जिन्हां दी सच्ची मुच्ची गुड्डी चढ़ी होई आ, ते तुसीं बिना विचारिआं मगर अपना छनकाटा कढ़ता।
पर शर्मा जी, सोचण वाली गल तां ऐ कि एडे वड्डे वड्डे कलाकारां विच लोकी चाचा जी दा छनकाटा बर्दाश्त कर लैणगे?
ओए कमलीए, ओए सिद्धरीए, ओए भोलीए, जे लोकी रणजीत कौर नाल सदीक नूं, नूरी नाल सरदूल नूं बर्दाश्त कर सकदे आ, मैं उन्हां दे दंदी वढदा?
फिर ना टले, लै लिया सदीक सरदूल नाल पंगा।
पर चाचा जी नीरा रंग रूप नहीं वेखीदा, इंसान दे अंदरूनी गुण भी वेखी दे।
ओए बीबा डुबी ता ता जे सा ना आया, ओए साडी बीबा नूरी डुली ता सरदूल दे गुणा ते आ, ओए जे कल्ला रंग वेखणा हुंदा फिर हंस माड़ा सी।
चाचा जी माड़ी गल है, आउंदे कलाकार दे मगर पै गए।
कलाकार की दे
अपने,
ते फिर अपने मगर ही पिया जांदा बगानियां नूं छेड़ के वेख।
पर बर्दाश्त दी वी कोई हद हुंदी आ, अजकल पता उन्हें एसोसिएशन बनी हुई है, जे पला सारे कलाकार कठे हो गए फिर।
ओए चुटकले सुनावा?
क्यों?
ओए कलाकार ता तीवियां तो भी दो रत्तियां उत्ते हुंदे आ।
कहना की चाहुंदे हो?
ओए कठे हो सकदे आ, ए अज तक एक प्रधान थले दा कठे नहीं हो सके, मेरे विरुद्ध कित्थों हो जाणगे।
एक मिंट लई फर्ज करो, जे ए सारे कठे हो गए फिर की करोगे?
ओए जिद्दां कहणगे कर लांगे।
चाचा जी तुसीं तां मैनूं आउंदे ही डोर चुलझा लिया, ए तां पुछिया ही नहीं कि मैं किस काम आई आ।
बस हुण मिलण मिलाउण वालियां गल्लां कहियां, ਅਸੀਂ ਹੁਣ ਕੰਮਾਂ ਚੋਂ ਕਈ ਰਹਿ ਗਏ।
ਨੀਲੂ ਜੀ ਲੱਗਦਾ ਚਾਚਾ ਜੀ ਭਾਰੇ ਪੈਂਦੇ ਆ, ਹੈ ਤੁਸੀਂ ਮੈਨੂੰ ਹੁਕਮ ਕਰੋ।
ਸ਼ਰਮਾ ਜੀ ਮੇਰਾ ਇੱਕ ਕਜ਼ਨ ਹੈ।
ਸਿਰਫ ਇੱਕ?
ਚੁੱਪ ਕਰ ਦਿਓ ਕਿ ਨਹੀਂ। ਨੀਲੂ ਜੀ ਤੁਸੀਂ ਬੋਲੋ।
ਉਹਦਾ ਨਾਂ ਹੈ ਡਾਕਟਰ ਸੁਖਨੈਨ ਸਿੰਘ ਲੁਬਾਣਾ।
ਹਜੇ ਇੱਕ ਨਾਂ ਦਾ ਪੰਜ ਅੱਖਰਾਂ ਦਾ, ਡਾਕਟਰ ਸੁਖ ਨੈਣ ਸਿੰਘ ਲੁਬਾਣਾ।
ਮੂੰਹ ਬੰਦ ਰੱਖੋਗੇ? ਨੀਲੂ ਜੀ ਤੁਸੀਂ ਬੋਲੋ।
ਸ਼ਰਮਾ ਜੀ ਉਹ ਬਹੁਤ ਅੱਛਾ ਸਿੰਗਰ ਹੈ, ਬੜੀ ਅੱਛੀ ਆਵਾਜ਼ ਹੈ, ਸੁਰਤਾਲ ਦਾ ਪੂਰਾ ਮਾਹਰ ਹੈ।
ਪਰ ਮਾਰਕੀਟ ਚੋਂ ਫਿਲਹਾਲ ਬਾਹਰ।
ਚਾਚਾ ਜੀ ਦੋ ਮਿੰਟ ਜ਼ਬਾਨ ਬੰਦ ਨਹੀਂ ਰੱਖ ਸਕਦੇ? ਨੀਲੂ ਜੀ ਤੁਸੀਂ ਬੋਲੋ।
ਕੀ ਬੋਲਾਂ, ਵਿੱਚੋਂ ਗੱਲ ਤਾਂ ਇਹੀ ਹੈ ਕਿ ਹੁਣ ਆਪਣੀ ਕੈਸਟ ਕਢਾ ਕੇ ਮਾਰਕੀਟ ਵਿੱਚ ਹਿੱਟ ਹੋਣਾ ਚਾਹੁੰਦਾ। ਮੈਂ ਆਈ ਸੀ ਚਾਚਾ ਜੀ ਕੋਲ, ਜਰਨੈਲ ਕੁਮਾਨ ਇਹਨਾਂ ਦੇ ਦੋਸਤ ਨੇ, ਕਿ ਕਹਿ ਕੁਆ ਕੇ ਉਹਦੀ ਕੈਸਟ ਕਢਾ ਦਿਓ, ਉਹਦੀ ਪੂਰੀ ਤਿਆਰੀ ਹੈ।
ਓ ਬੀਬਾ ਉਹਨੂੰ ਕਹਿ ਕੈਸਟ ਕੱਢਣ ਦੀ ਤਿਆਰੀ ਬਾਅਦ ਚ ਕਰੇ, ਪਹਿਲਾਂ ਆਪਣਾ ਨਾਂ ਬਦਲ ਦੀ ਤਿਆਰੀ ਕਰੇ।
ਨੀਲੂ ਜੀ ਗੱਲ ਤਾਂ ਬਿਲਕੁਲ ਠੀਕ ਹੈ ਚਾਚਾ ਜੀ ਦੀ, ਅੱਜ ਕੱਲ ਏਡੇ ਵੱਡੇ ਨਾਂ ਨੀ ਚੱਲਦੇ, ਅੱਜ ਕੱਲ ਤਾਂ ਬਹੁਤ ਛੋਟੇ ਨਾਂ ਚੱਲਦੇ ਆ ਮਾਰਕੀਟ ਚ, ਜਿਵੇਂ ਲਾਡੀ ਸੁਖੀ ਮੀਕਾ ਭੂਪੀ ਜੇਜੀ।
ਵੈਸੇ ਗੱਲ ਚ ਤਾਂ ਵਜ਼ਨ ਹੈ।
ਓਏ ਬੀਬਾ ਗੱਲ ਚ ਇੰਨਾ ਵਜ਼ਨ ਨਹੀਂ ਜਿੰਨਾ ਉਹਦੇ ਨਾਚ ਵਜ਼ਨ ਆ, ਉਹਨੂੰ ਕਹੋ ਨਾਚ ਥੋੜਾ ਵਜ਼ਨ ਘਟਾਵੇ।
ਅੱਛਾ ਫੇਰ ਮੈਂ ਉਹਨੂੰ ਕਹਿ ਦਿੰਨੀ ਆ ਕਿ ਵੀਰਾ ਤੂੰ ਆਪਣੇ ਨਾਂ ਨਾਲ ਡਾਕਟਰ ਵੀ ਕੱਟ ਦੇ, ਲੁਬਾਣਾ ਵੀ ਰਹਿਣ ਦੇ, ਸਿਰਫ ਸੁਖਨੈਨ ਰੱਖ ਲੈ। ਚਾਚਾ ਜੀ ਹੁਣ ਤਾਂ ਚੜਾਈ ਹੋਜੂ।
ਬੀਬਾ ਜੇ ਸ਼ਰਤੀਆਂ ਹਿੱਟ ਕਰਾਉਣਾ ਚਾਹੁੰਦੀਆਂ ਫਿਰ ਮੇਰੀ ਮੰਨ, ਉਹਨੂੰ ਕਹਿ ਸੁਖ ਵੀ ਕੱਟ, ਕੱਲਾ ਨੈਣ ਹੀ ਰੱਖ।
ਕਿਉਂ, ਉਹਦੇ ਨਾਲ ਕੀ ਹੋਊ?
ਓਏ ਕਮ ਸੇ ਕਮ ਕੈਸਟ ਬਿਊਟੀ ਪਾਰਲਰਾਂ ਵਿੱਚ ਤਾਂ ਵਜਿਆ ਕਰੂ।
ਫਿਰ ਨਾ ਟਲੇ ਲੈ ਲਿਆ ਕੈਂਚੀਆਂ ਨਾਲ ਪੰਗਾ।
ਪੱਕੀ ਗੱਲ ਆ ਕਿ ਬਿਊਟੀ ਪਾਰਲਰ ਚ ਖਰੀਦੀ ਇੱਕ ਕੈਸਟ ਉਹਨਾਂ ਦੇ ਲੱਕੜ ਦਾਦੇ ਪੜਦਾਦੇ ਦਾਦੇ ਪੁੱਤ ਪੋਤੇ ਪੜੋਤੇ ਤੇ ਨਾਲ ਲੱਗਦੇ ਇਲਾਕੇ ਦੇ ਸਾਰੇ ਗਾਹ ਕੈਸਟ ਸੁਣ ਲੈਣਗੇ।
ਇੱਕ ਕੈਸਟ ਨੂੰ ਇੰਨੇ ਜਾਣੇ ਕਿਵੇਂ ਸੁਣ ਸਕਦੇ ਆ?
ਓਏ ਕਮਲਿਆ ਇਹ ਇੱਕ ਉਸ ਤਰ੍ਹਾਂ ਨਾਲ ਸੱਤ ਪੁਸ਼ਤਾਂ ਕੱਢ ਦਿੰਦੇ ਆ, ਇੱਕ ਕੈਸਟ ਨਾਲ ਨਹੀਂ ਨਿਕਲਣਗੀਆਂ।
ਚਾਚਾ ਜੀ ਜੇ ਕੱਲੇ ਰਾਜੇ ਕੈਸਟ ਖਰੀਦਣ ਤਾਂ ਗੱਲ ਨਹੀਂ ਬਣਦੀ, ਗੱਲ ਤਾਂ ਬਣਦੀ ਆ ਜੇ ਸਾਰੀ ਪ੍ਰਜਾ ਵੀ ਨਾਲ ਖਰੀਦੇ।
ਓਏ ਜੇ ਚਾਹੁੰਦੇ ਹੋ ਕਿ ਸਾਰੀ ਜਨਤਾ ਕੈਸਟ ਖਰੀਦੇ, ਫੇਰ ਬੀਬਾ ਉਹਨੂੰ ਕਹਿ ਕੇ ਜੱਸੀ ਵਾਲਾ ਕੰਮ ਕਰੇ।
ਗੁਰਦਾਸਪੁਰੀਏ ਵਾਲਾ?
ਆਹੋ ਜੱਸੀ ਵਾਂਗੂ ਪੰਜਾਬ ਤੋਂ ਥੋੜਾ ਬਾਹਰ ਨਿਕਲੇ, ਕੈਸਟ ਚ ਝਾਮ ਝਰਨੀਆਂ ਚੰਗੀਆਂ ਖੜਕਾਵੇ।
ਝਾਮ ਝਰਨੀਆਂ?
ਓਏ ਮਿਊਜ਼ਿਕ ਦਾ ਖੜਕਾ ਤੜਕਾ ਚੰਗਾ ਕਰੇ, ਨਾਲ ਸੋਹਣੀ ਜੀ ਇੱਕ ਕੁੜੀ ਲਵੇ, ਅੱਧਾ ਉਹਦੇ ਤੇ ਖਰਚਾ ਕਰੇ।
ਅੱਧਾ ਖਰਚਾ
ਮਤਲਬ ਅੱਧੇ ਕੱਪੜੇ ਪਵਾਵੇ, ਫੇਰ ਭਾਵੇਂ ਕੁੜੀ ਗੁਜਰਾਤ ਦੀ ਕੀ ਚਾਹੇ ਮਦਰਾਸ ਦੀ ਕੱਢ ਮੈਂ ਫਿਰ ਹੇਟੀ ਹਿੱਟ।
ਫੇਰ ਨਾ ਟਲੇ ਲੈ ਲਿਆ ਜੱਸੀ ਨਾਲ ਵੀ ਪੰਗਾ।
ਚਾਚਾ ਜੀ ਤੁਸੀਂ ਆਊਟ ਆਫ ਜੈਲਸੀ ਜੋ ਮਰਜ਼ੀ ਕਹੀ ਜਾਓ, ਪਰ ਜੱਸੀ ਦੇ ਪ੍ਰੋਗਰਾਮਾਂ ਦਾ ਰੇਟ ਰਾਤ ਰਾਤ 1,00,000 ਰੁਪਏ ਹੋ ਗਿਆ।
ਓਏ ਕਾਨੂੰ ਉਸ ਭਗ ਦਾ ਰੇਟ ਤਾਂ 5,000-4,000 ਹੀ ਆ,
ਤੇ ਬਾਕੀ 95,000
ਉਹ ਤਾਂ ਗੁਜਰਾਤਣ ਦੇ ਮੂੰਹ ਨੂੰ ਦੇਈ ਜਾਂਦੇ ਆ।
ਚਾਚਾ ਜੀ ਆਪਾਂ ਕੀ ਲੈਣਾ ਜੱਸੀ ਤੋਂ, ਤੁਸੀਂ ਆਪਣੀ ਸੁਣਾਓ ਕਿ ਤੁਹਾਡਾ ਵੀ ਚਾਚੀ ਤੋਂ ਬਾਅਦ ਕੋਈ ਦਿਲ ਲੈ ਕੇ ਗਈ ਹੈ ਕਿ ਨਹੀਂ? ਮੇਰਾ ਮਤਲਬ ਕਿਧਰੇ ਹੋਰ ਵਿਆਹ ਕਰਾਉਣ ਦਾ ਇਰਾਦਾ ਤਾਂ ਨਹੀਂ?
ਜਿੱਦਾਂ ਕਹੋਗੇ ਕਰ
ਲਾਂਗੇ। ਕੀ ਬੋਲੀ ਜਾਣਾ?
ਬੋਲਣਾ ਕੀ ਆ, ਆਪਾਂ ਦਾ ਭਤੀਜ ਗੱਲੀ ਬਾਤੀ ਸਾਰਨ ਵਾਲੇ ਆ, ਉਹ ਨਾਲੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਆਹ ਨੀ ਕਰਾਇਆ ਅਸੀਂ ਕਰਾਉਂਦੇ ਚੰਗੇ ਲੱਗਦੇ ਆ।
ਭਲਾ ਵਾਜਪੇਈ ਸਾਹਿਬ ਨੇ ਵਿਆਹ ਕਿਉਂ ਨੀ ਕਰਵਾਇਆ?
ਇਹੀ ਤਾਂ ਬੀਬਾ ਦੇਸ਼ ਭਗਤੀ ਆ।
ਦੇਸ਼ ਭਗਤੀ?
ਓਏ 100 ਕਰੋੜ ਨੂੰ ਵਾਦੀ ਢੁਕੀ ਜਾਂਦੀ ਆ, ਉਹਨੂੰ ਠੱਲ ਪਾਉਣ ਲਈ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਨੇ ਤਾਂ ਕੁਰਬਾਨੀ ਦੇਣੀ ਸੀ।
ਬਿਲਕੁਲ ਠੀਕ, ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਰਾਜ ਸੀ ਤਾਂ ਫੈਮਿਲੀ ਪਲੈਨਿੰਗ ਵਾਲਿਆਂ ਦਾ ਸਲੋਗਨ ਬੜੇ ਜ਼ੋਰਾਂ ਤੇ ਸੀ,
2 ਜਾਂ 3 ਬੱਚੇ ਹੋਤੇ ਹੈ ਘਰ ਮੇ ਅੱਛੇ।
ਫੇਰ ਰਾਜਾ ਰਾਜੀਵ ਗਾਂਧੀ ਜੀ ਦਾ, ਉਹ ਕਹਿੰਦੇ ਮਮਾ ਗਲਤ ਕਹਿਤੀ ਥੀ ਕਿ 2 ਜਾਂ 3 ਬੱਚੇ, ਹਮ ਦੇਖ ਰਹੇ ਹੈ ਆਬਾਦੀ ਵੱਧ ਰਹੀ ਹੈ, ਨਾਰਾ ਚਾਹੀਏ
ਹਮ ਦੋ ਹਮਾਰੇ ਦੋ।
ਓਏ ਤੁਸੀਂ ਸ਼ੁਕਰ ਕਰੋ ਉਹਨਾਂ ਬਾਅਦ ਰਾਜ ਨਰਸਿਮਹਾ ਰਾਓ ਜੀ ਦਾ ਆ ਗਿਆ, ਜਿਨ੍ਹਾਂ ਨੇ ਕਿਹਾ ਹਮ ਦੋ ਹਮਾਰਾ ਏਕ। ਸੰਜੇ ਗਾਂਧੀ ਦਾ ਰਾਜ ਆਉਂਦਾ ਉਹਨੇ ਚੱਕ ਫਟੇ ਦੇਣੇ ਸੀ।
ਉਹਨੇ ਕੀ ਕਹਿਣਾ ਸੀ?
ਉਹਨਾਂ ਨੇ ਕਹਿਣਾ ਸੀ ਪਹਿਲੇ ਨਸਬੰਦੀ ਬਾਅਦ ਮੈਂ ਸਿਹਰਾਬੰਦੀ।
ਫਿਰ ਨਾ ਟਲੇ ਲੈ ਲਿਆ ਸਵਰਗਵਾਸੀਆਂ ਨਾਲ ਵੀ ਪੰਗਾ।
ਫਿਰ ਤਾਂ ਵਾਕਿਆ ਹੀ ਕੁਰਬਾਨੀ ਹੈ ਵੀ ਵਾਜਪੇਈ ਸਾਹਿਬ ਦੀ, ਜਿਨ੍ਹਾਂ ਨੇ ਅਜੇ ਤੀਕਰ ਸਿਹਰਾਬੰਦੀ ਨਹੀਂ ਕਰਵਾਈ।
ਏਦਾਂ ਹੀ ਪੁਰਾਣੇ ਜ਼ਮਾਨੇ 'ਚ ਇੱਕ ਰਾਜਾ ਸੀ, ਉਹਨੇ ਵੀ ਵਾਜਪੇਈ ਸਾਹਿਬ ਨੂੰ ਵਿਆਹ ਨਹੀਂ ਸੀ ਕਰਵਾਇਆ।
ਫਿਰ?
ਪਰ ਉਹਨੂੰ ਖੂਬਸੂਰਤ ਔਰਤਾਂ ਨਾਲ ਗੱਲਾਂ ਕਰਨ ਦਾ ਬੜਾ ਚਸਕਾ ਸੀ।
ਫਿਰ
ਤੂੰ ਕੀ ਲੜਾਈਆਂ ਛੱਡਦਾ ਵਾ?
ਮੈਂ ਤਾਂ ਪੁੱਛਿਆ।
ਮੈਂ ਵੀ ਤਾਂ ਦੱਸਿਆ ਹੀ ਔਖਾ ਕਿਉਂ ਨਾ।
ਅੱਗੇ ਗੱਲ ਕਰੋ।
ਜੇ ਕੋਈ ਜਨਾਨੀ ਆਊ ਰਾਜਾ ਤਾਂ ਹੀ ਗੱਲ ਕਰੂ। ਇੱਕ ਦਿਨ ਰਾਜਾ ਸ਼ਿਕਾਰ ਖੇਡਣ ਜਾ ਰਿਹਾ ਸੀ, ਕੀ ਵੇਖਦਾ ਸਾਹਮਣੇ ਉਹ ਇੱਕ ਮਰਾਸੀ ਨਵਾਂ ਨਵਾਂ ਵਿਆਹ ਕਰਵਾ ਕੇ ਆਪਣੀ ਘਰਵਾਲੀ ਨਾਲ ਤੁਰਿਆ ਆਵੇ। ਪਰੀਆਂ ਵਰਗੀ ਵਿਰਾਸਣ ਵੇਖ ਕੇ ਰਾਜਾ ਘੋੜੀਓਂ ਉਤਰਿਆ। ਕਹਿੰਦਾ ਮੀਰਜ਼ਾਦਿਆਂ ਕਿਵੇਂ ਆ ਬਾਈ? ਉਹ ਕਹਿੰਦਾ ਮਹਾਰਾਜ ਸਾਹਿਬ ਤੁਹਾਡਾ ਪ੍ਰਤਾਪ ਆ ਵੀ ਸਾਡੇ ਲਾਇਕ ਹੁਕਮ। ਰਾਜਾ ਕਹਿੰਦਾ ਹੁਕਮ ਇਹ ਆ ਵੀ ਮੈਂ ਤੀਰ ਚਲਾਉਣ ਲੱਗਿਆ ਜਿੱਥੇ ਡਿੱਗੂ ਭੱਜ ਕੇ ਜਾ ਕੇ ਚੱਕ ਕੇ ਲਿਆ। ਮਰਾਸੀ ਸਮਝ ਗਿਆ ਵੀ ਮੈਨੂੰ ਤੀਰ ਚੱਕਣ ਭੇਜ ਕੇ ਮਗਰੋਂ ਘਰਵਾਲੀ ਨਾਲ ਠੜਕ ਭਰੂ। ਫਿਰ ਉਹੀ ਗੱਲ ਹੋਈ, ਰਾਜੇ ਨੇ ਤੀਰ ਚਲਾਇਆ, ਮਰਾਸੀ ਵਿਚਾਰਾ ਭੱਜ ਕੇ ਤੀਰ ਚੱਕਣ ਚਲਾ ਗਿਆ ਤੇ ਇੰਨੇ ਨੂੰ ਰਾਜੇ ਨੇ ਆਪਣੇ ਗੱਲਾਂ ਨਾਲ ਭੁੱਸ ਪੂਰਾ ਕਰ ਲਿਆ।
ਫਿਰ
ਸਾਲ 6 ਮਹੀਨੇ ਬਾਅਦ ਉਹੀ ਰਾਜਾ ਉਸੇ ਮਰਾਸੀ ਨੂੰ ਫੇਰ ਟੱਕਰਿਆ। ਕਹਿੰਦਾ ਕਿੱਦਾਂ ਵੀ ਮੀਰ ਜਾਦਿਆ ਕਿਵੇਂ ਆ? ਕਹਿੰਦਾ ਮਹਾਰਾਜ ਮੈਂ ਤਾਂ ਠੀਕ ਹਾਂ, ਤੁਸੀਂ ਸੁਣਾਓ ਵਿਆਹ ਵੂਹ ਕਰਾਇਆ ਕਦੇ ਵੀ ਤੀਰ ਤੁੱਕੇ ਨਾਲ ਸਰ ਜਾਂਦੇ ਹੋ? ਉਹੀ ਹਿਸਾਬ ਸਾਡੇ ਵਾਜਪਾਈ ਸਾਹਿਬ ਦਾ, ਵਿਆਹ ਕਰਾਉਂਦੇ ਨੀ ਤੀਰ ਤੁੱਕੇ ਨਾਲ ਸਰ ਜਾਂਦੇ ਆ।
ਫਿਰ ਨਾ ਟਲੇ ਲੈ ਲਿਆ ਸੈਂਟਰ ਨਾਲ ਪੰਗਾ।
ਭਲਾ ਇਹ ਦੱਸਿਓ ਕਿ ਵਾਜਪੇਈ ਸਾਹਿਬ ਨੇ ਕਿਹੜਾ ਤੀਰ ਚਲਾਇਆ?
ਨਾ ਬਿਨਾਂ ਤੀਰ ਚਲਾਇਆ ਪਾਕਿਸਤਾਨੀ 37 ਸਾਲਾ PhD ਮੋਹਤਰਮਾ ਨੇ ਲਾਹੌਰ 'ਚ ਵਾਜਪੇਈ ਸਾਹਿਬ ਨੂੰ ਵਿਆਹ ਦੀ ਆਫਰ ਦਿੱਤੀ।
ਅਖਬਾਰ ਨਾ ਪੂਰਾ ਪੜ੍ਹ ਲਿਆ ਕਰੋ, ਅਗਲੀ ਗੱਡੀ ਨਾਲ ਕੱਟਾ ਬੰਦੀ ਸੀ, ਨਾਲ ਕਸ਼ਮੀਰ ਮੰਗਦੀ ਸੀ।
ਉਹ ਇਸੇ ਕਰਕੇ ਤਾਂ ਵਾਜਪੇਈ ਸਾਹਿਬ ਨੇ ਹਾਂ ਨਹੀਂ ਕੀਤੀ।
ਬਸ ਨਾ ਕਰਨ ਦਾ ਇਹੀ ਕਾਰਨ ਸੀ?
ਮੋਟੇ ਤੌਰ ਤੇ ਬੀਬਾ ਦੋ ਮੁੱਖ ਕਾਰਨ ਸੀ।
ਕਿਹੜੇ ਕਿਹੜੇ?
ਪਹਿਲਾ ਤਾਂ ਇਹ ਕਿ ਜੇ ਇੱਕ ਵਾਰੀ ਵਾਜਪੇਈ ਸਾਹਿਬ ਕਹਿ ਦਿੰਦੇ ਕਬੂਲ ਹੈ ਤਾਂ 35 ਅਗਲੀ ਨੇ ਵਰੀ 'ਚ ਕਸ਼ਮੀਰ ਧਰਾ ਲੈਣਾ ਸੀ, 6 ਮਹੀਨੇ ਬਾਅਦ ਤਲਾਕ ਲੈ ਕੇ ਹੱਕ ਮਹਿਰ ਜਿੱਦਾਂ ਹਿੰਦੁਸਤਾਨ ਮਾਜ ਦੇਣਾ ਸੀ, ਫਿਰ ਉਹ ਆਪੋਜੀਸ਼ਨ ਨੂੰ ਕੀ ਜਵਾਬ ਦਿੰਦੇ?
ਦੂਜਾ ਕਾਰਨ ਕੀ ਸੀ?
ਦੂਜਾ ਕਾਰਨ ਇਹ ਸੀ ਕਿ ਜੇ ਕਿਤੇ ਪ੍ਰਧਾਨ ਮੰਤਰੀ ਜੀ ਬੀਬੀ ਨੂੰ ਬੁਰਕਾ ਪਵਾ ਕੇ ਲੈ ਆਉਂਦੇ ਤਾਂ ਬੁੜੀਆਂ ਨੇ ਪਤਾ ਕਿਵੇਂ ਗੱਲਾਂ ਕਰਨੀਆਂ ਸੀ।
ਹਾਏ ਨੀ ਨੀ ਹੇਠਲੀ ਉੱਤੇ ਆ ਗਈ ਨੀ, ਹੁਣ ਤਾਂ 1947 ਤੋਂ ਪਹਿਲਾਂ ਵਾਲਾ ਕੰਮ ਹੋਊ ਭੈਣੇ, ਹੁਣ ਤਾਂ ਮੁਲਕ ਤੇ ਵਿਦੇਸ਼ੀ ਰਾਜ ਕਰਨਗੇ।
ਨਾ ਵਿਦੇਸ਼ੀਆਂ ਦਾ ਰਾਜ ਕਿਵੇਂ ਹੋਊ?
ਓਏ ਕਮਲਿਆ, ਰਾਜੇ ਦੀ ਘਰ ਵਾਲੀ ਰਾਣੀ ਉਹ ਜਿਹਨੂੰ ਵਿਆਹ ਕੇ ਲਿਆਉਂਦਾ ਅਗਲੀ ਰਾਜ ਨਾ ਕਰਦੀ।
ਫਿਰ
ਉਹ ਉੱਤਰ ਦੀ ਮਗਰੇ ਸੋਨੀਆ ਗਾਂਧੀ ਤਿਆਰ ਬੈਠੀ ਆ, ਫਿਰ ਹੋਇਆ ਨਾ ਵਿਦੇਸ਼ੀਆਂ ਦਾ ਰਾਜ।
ਫਿਰ ਨਾ ਟਲੇ ਲੈ ਲਿਆ ਫਿਊਚਰ ਨਾਲ ਵੀ ਪੰਗਾ।
ਚਾਚਾ ਜੀ ਇਹਦਾ ਮਤਲਬ ਮੁਹਤਰਮਾ ਅਤੀਆ ਸ਼ਮਸ਼ਾਦ ਖੁਦ ਗਰਲ ਸੀ ਜਿਹੜੀ ਵਿਆਹ ਲਈ ਕਸ਼ਮੀਰ ਦੀ ਸ਼ਰਤ ਰੱਖਦੀ ਸੀ।
ਬੀਬਾ ਕੌਣ ਸਮਝਾਵੇ ਕਿ ਕੁਮਾਰੀ ਅਤੀਆ ਜੀ ਸੱਚੇ ਪਿਆਰ 'ਚ ਸ਼ਰਤਾਂ ਨਹੀਂ ਪੁੱਗਦੀਆਂ। ਇਹ ਇਸ਼ਕ, ਦੋਸਤੀ, ਮੁਹੱਬਤ ਤੇ ਪਿਆਰ ਦੇ ਫੁੱਲ ਜਦ ਵੀ ਮਰਦੇ ਨੇ ਸ਼ਰਤਾਂ ਹੇਠ ਦਬ ਕੇ ਮਰਦੇ।
ਕੋਈ ਸ਼ਰਤ ਹੋਤੀ ਨਹੀਂ ਪਿਆਰ ਮੇ, ਮਗਰ ਪਿਆਰ ਸ਼ਰਤੋਂ ਪੇ ਤੁਮਨੇ ਕੀਆ।
ਜੇ ਬੀਬਾ ਥੋੜਾ ਜਿਹਾ ਵੀ ਅਕਲ ਤੋਂ ਕੰਮ ਲੈਂਦੀ ਬਾਈ ਭਲੀਏ ਮਾਨਸੇ, ਨਿਕਾਹ ਤੋਂ ਬਾਅਦ ਜਦੋਂ ਵਾਜਪਾਈ ਤੇਰਾ ਹੋ ਜਾਂਦਾ ਫਿਰ ਕਸ਼ਮੀਰ ਬਗਾਨਾ ਰਹਿਣਾ ਸੀ।
ਕਸ਼ਮੀਰ ਕਸ਼ਮੀਰ ਹੈ।
ਚਾਚਾ ਜੀ ਕਸ਼ਮੀਰ ਮਤਲਬ ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ, ਅਗਰ ਧਰਤੀ ਪੇ ਕਹੀਂ ਸਵਰਗ ਹੈ ਤੋ ਯਹੀ ਹੈ ਯਹੀ ਹੈ ਯਹੀ ਹੈ।
ਸਵਰਗ ਉਹ ਇਹ ਤਾਂ ਨਰਕ ਤੋਂ ਵੀ ਬਦਤਰ ਆ, ਉਹ ਜਿਹਨੂੰ ਸਵਰਗ ਦੱਸਦੀਆਂ। ਉਹ ਲਾਣਤ ਇਹੋ ਜਿਹੇ ਸਵਰਗ ਤੇ ਜਿਹਦੇ ਵਿੱਚੋਂ ਰੋਜ਼ ਦੀਆਂ 20-20 ਬਦੋਸ਼ੀਆਂ ਦੀਆਂ ਲਾਸ਼ਾਂ ਨਿਕਲਦੀ।
ਲੱਗਦਾ ਚਾਚਾ ਜੀ ਭਾਵਕ ਹੋ ਗਏ।
ਚਾਚਾ ਜੀ ਭਲਾ ਤੁਸੀਂ ਕਸ਼ਮੀਰ ਵੇਖਿਆ ਹੋਇਆ?
ਨਹੀਂ, ਲੱਗਦਾ ਹੁਣ ਵੇਖ ਵੀ ਨਹੀਂ ਸਕੋਗੇ।
ਕਿਉਂ?
ਪੰਗਾ ਜੋ ਲੈ ਲਿਆ।
ਚਾਚਾ ਜੀ ਮੈਂ ਪਰਸੋਂ ਤੁਹਾਡੇ ਘਰ ਕੋਲੋਂ ਨਿਕਲੀ ਸੀ, ਬੜਾ ਵੱਡਾ ਬੋਰਡ ਲੱਗਿਆ ਸੀ, ਰਿਸ਼ਤੇ ਹੀ ਰਿਸ਼ਤੇ, ਵਿਚੋਲਾ ਚਾਚਾ ਚਤਰ ਸਿੰਘ।
ਓਏ ਬੀਬਾ ਕਦੇ ਕਦੇ ਪੌਂਦਾ ਕੰਮ ਵੀ ਕਰ ਲੈਣਾ ਚਾਹੀਦਾ।
ਇੱਕ ਪਾਸੇ ਕਹੀ ਜਾਂਦੇ ਹੋ ਅਸੀਂ ਪ੍ਰਧਾਨ ਮੰਤਰੀ ਦੇ ਪੈਰੋਕਾਰ ਆ ਤੇ ਦੂਜੇ ਪਾਸੇ ਮੈਰਿਜ ਬਿਊਰੋ ਖੋਲੀ ਫਿਰਦੇ ਹੋ, ਤੁਹਾਡਾ ਕੋਈ ਪਤਾ ਨਹੀਂ ਲੱਗਦਾ?
ਓਏ ਕਮਲਿਆ ਤੋਰੀ ਫੁਲਕਾ ਵੀ ਤਾਂ ਚਲਾਉਣਾ ਹੀ ਆ।
ਚਾਚਾ ਜੀ ਜੇ ਮੈਂ ਤੁਹਾਡੇ ਕੋਲ ਕੋਈ ਲੋੜਵੰਦ ਗਾਹਕ ਭੇਜਾਂ ਤਾਂ ਉਹਦੇ ਨਾਲ ਧੋਖਾ ਜਾਂ ਹੇਰਾਫੇਰੀ ਤਾਂ ਨਹੀਂ ਹੋਊ?
बन गया मिनिस्टर कूप छकू का कोटा
जी। मैं तो कहना अजे भी आ मैरिज ब्यूरो वाला धंधा बदलो।
क्यों?
अखीर नु विचोले जुतियां पैंदियां हुंदियां।
केड़ा साला मारू जुतियां?
जिदा ती पुत दुखी होऊ ना अगला कुट कुट सिर गंजा कर दू, फिर किसी नु मुंह खाण जोगे भी नहीं रहोगे।
भैया आराम नाल, बड़ी आई एडवाइजर गंजा कर दू, नाले गंजे बंदे नहीं हुंदे।
सोने लगोगे फिर गंज कढाई।
कुड़िए तू गंजिया नु की समझदी आ? ओए गंजे बंदे दियां तां जूए नहीं मान हुंदियां।
अच्छा,
नाल दी नु पता की कहंदियां फिरदियां हुंदियां?
की
हाय नी भैणे, साडे घरे तां चिप्स लगी आ।
फिर ना टले ਲੈ ਲਿਆ ਗੰਜਿਆਂ ਨਾਲ ਵੀ ਪੰਗਾ।
ਆਪ ਹੀ ਗੱਲ ਸ਼ੁਰੂ ਕੀਤੀ ਸੀ ਗੰਜਿਆਂ ਦੀ।
ਚਾਚਾ ਜੀ, ਤੁਸੀਂ ਗੰਜੇ ਬੰਦਿਆਂ ਦੀ ਉਦਾਹਰਣ ਦੇ ਕੇ ਕਹਿਣਾ ਕੀ ਚਾਹੁੰਦੇ ਹੋ?
ਪਰ ਕਹਿਣਾ ਮੈਂ ਇਹ ਚਾਹੁੰਦਾ ਕਿ ਤੁਸੀਂ ਮੇਰੀ ਸਿਆਣਪ ਦੀ ਕਦਰ ਨਹੀਂ ਕਰਦੇ। ਜੇ ਕਦਰ ਕਰਨੀ ਸਿੱਖਣੀ ਆ ਤਾਂ ਉਦਾਂ ਕਰੋ ਜਿਵੇਂ ਗੰਜਾ ਵਾਲਾਂ ਦੀ ਕਰਦਾ ਹੁੰਦਾ।
ਨੀਲੂ ਜੀ, ਗੱਲ ਤਾਂ ਠੀਕ ਆ, ਆਪਾਂ ਚਾਚਾ ਜੀ ਨੂੰ ਘਰ ਦਾ ਜੋਗੀ ਜੋਗੜਾ ਸਮਝਦੇ ਆ।
ਦਰਅਸਲ ਕਾਕਾ, ਅਗਰ ਕਿਸੇ ਚੀਜ਼ ਦੀ ਕਿਸੇ ਕੋਲ ਬਹੁਤਾਤ ਹੋਵੇ ਨਾ ਤਾਂ ਉਹਦੀ ਕਦਰ ਨਹੀਂ ਕਰਦਾ। ਸਾਡੇ ਪੜਦਾਦੇ ਕੋਲ ਵੀ ਬੇਸ਼ੁਮਾਰ ਪੈਸਾ ਹੁੰਦਾ ਸੀ ਪਰ ਉਹਦੀ ਕਦਰ ਨਹੀਂ ਕਰਦਾ ਹੁੰਦਾ ਸੀ। ਇੱਕ ਦਿਨ ਜ਼ਮੀਨ ਦਾ ਸੌਦਾ ਕਰਨ ਗਿਆ, ਉਹ ਤਾਂ ਸੂਤ ਨਹੀਂ ਬੈਠਾ, ਆਉਣ ਲੱਗਿਆ ਖਰੀਦ ਲਿਆ ਰੇਲਵੇ ਸਟੇਸ਼ਨ।
ਰੇਲਵੇ ਸਟੇਸ਼ਨ ਹੀ ਖਰੀਦ ਲਿਆ? ਉਹ ਕਿਉਂ?
ਆਪੋ ਆਪਣੀ ਸੋਚ ਹੁੰਦੀ ਆ, ਕਹਿੰਦਾ ਧੀਆਂ ਪੈਣਾ ਕਿਸੇ ਦੇ ਸਟੇਸ਼ਨ ਤੋਂ ਚੜ੍ਹਦੀਆਂ ਚੰਗੀਆਂ ਲੱਗਦੀਆਂ। ਇਸੇ ਤਰ੍ਹਾਂ ਤੇਲੀਆਂ ਦੇ ਆਇਆ ਪ੍ਰਾਹੁਣਾ, ਪਤੰਦਰ ਰੋਜ਼ ਹੀ ਦਾਲ ਚਾੜ ਲਿਆ ਕਰਨ, ਸਵੇਰੇ ਕੀ ਦੁਪਹਿਰੇ ਕੀ ਸ਼ਾਮੀ ਕੀ, ਤਿੰਨ ਕੁ ਦਿਨ ਤਾਂ ਔਖੇ ਸੌਖੇ ਪ੍ਰਾਹੁਣੇ ਨੇ ਦਾਲ ਖਾ ਲਈ, ਚੌਥੇ ਦਿਨ ਅੱਕ ਕੇ ਕਹਿੰਦਾ ਮਾਂ ਜੀ ਆ ਰੋਜ਼ ਦਾਲ ਖਿਲਾਈ ਜਾਂਦੇ ਹੋ, ਕਿਸੇ ਦਿਨ ਏਦਾਂ ਦੀ ਵੀ ਚੀਜ਼ ਛਕਾ ਦਿਓ ਜਿਹੜੀ ਅੰਦਰ ਜਾ ਕੇ ਦਾਲ ਚੁਗ ਲਵੇ। ਕਹਿੰਦੀ ਵੇ ਪੁੱਤ ਕੀ ਮੁਰਗਾ।
ਚਾਚਾ ਜੀ, ਜਿਹੜਾ ਜਿੰਨੇ ਜੋਗਾ ਹੁੰਦਾ ਉਹਨੇ ਉਨੀ ਸੇਵਾ ਕਰਨੀ ਹੁੰਦੀ ਆ।
ਓਏ ਕਾਕਾ, ਜੇ ਕਿਸੇ ਦੇ ਘਰੇ ਦੁੱਧ ਜ਼ਿਆਦਾ ਆ ਤਾਂ 100 ਤਰ੍ਹਾਂ ਦੇ ਪਕਵਾਨ ਬਣ ਸਕਦੇ ਆ। ਪਨੀਰ ਬਣਾ ਲਓ, ਖੀਰ ਬਣਾ ਲਓ, ਦਹੀਂ ਬਣਾ ਲਓ, ਫਿਰਨੀ ਬਣਾ ਲਓ। ਇਹਦਾ ਮਤਲਬ ਇਹ ਤਾਂ ਨਹੀਂ ਕਿ 24 ਘੰਟੇ ਅਗਲੇ ਨੂੰ ਲੱਸੀ ਪਿਲਾਈ ਜਾਓ।
ਹੁਣ ਕਿਹਦੀ ਗੱਲ ਕਰਦੇ ਹੋ?
ਆ ਮੋਗੇ ਵਾਲੇ ਤੋਤੇ ਦੀ।
ਤੋਤਾ?
ਆ ਪ੍ਰੋਫੈਸਰ ਲਲਤ ਮੋਹਨ ਦਾ ਸ਼ਿਗਿਰਦ ਯਾਰ, 4 ਮੈਸਾਂ ਕੀ ਰੱਖ ਲਈਆਂ, ਆਏ ਗਏ ਨੂੰ ਲੱਸੀ ਨਾਲੇ ਫਰੇਮਾ ਕਰ ਦਿੰਦੇ ਆ।
ਅੱਛਾ,
ਕਿਹੜਾ ਮੈਂ ਚਲਾ ਗਿਆ ਉਹਨਾਂ ਦੇ ਘਰੇ, ਜਾ ਕੇ ਪਿੱਛੋਂ ਬੈਠਾ, ਲੱਸੀ ਦਾ ਜੱਗ ਪਹਿਲਾਂ ਆ ਗਿਆ, ਤੇਜ਼ ਹੀ ਲੱਗੀ ਸੀ, ਮੈਂ ਦਬਾ ਦਬ 2 ਗਲਾਸ ਖਿੱਚ ਗਿਆ। 10 ਮਿੰਟਾਂ ਬਾਅਦ ਉਹਦੀ ਬੋਟੀ 1 ਜੱਗ ਹੋਰ ਚੱਕ ਲਿਆ ਜੀ। ਮੈਂ ਕਿਹਾ ਭਾਈ ਮੈਂ ਛੱਕ ਲਈ ਆ ਲੱਸੀ ਹੁਣੇ। ਕਹਿੰਦੇ ਜੀ ਪਹਿਲੀ ਕਿ ਮੈਂ ਲੂਣ ਪਾਉਣਾ ਭੁੱਲ ਗਈ ਸੀ। ਔਖੇ ਸੌਖੇ ਨੇ ਭਾਈ 2 ਗਲਾਸ ਹੋਰ ਸਿੱਟ ਲਏ ਅੰਦਰ। ਪਹਿਲੇ ਭਾਂਡੇ ਅਜੇ ਗਏ ਨਹੀਂ ਸੀ, ਛੋਟਾ ਮੁੰਡਾ ਗੜਵਾ ਚੱਕੀ ਆਵੇ। ਮੈਂ ਕਿਹਾ ਸ਼ੋਕਰਾ ਚਾਹ ਆ ਗਈ, ਪਰ ਜਦੋਂ ਚੱਕਿਆ ਕੌਲਾ ਥੱਲੇ ਫੇਰ ਲੱਸੀ
ਫੇਰ ਲੱਸੀ ਚਾਚਾ ਜੀ ਮੰਨ ਗਏ ਮੋਗੇ ਵਾਲੇ ਦੀ ਮਹਿਮਾਨਵਾਜ਼ੀ ਬੜੀ ਅੱਛੀ ਸੀ
ਓਏ ਤੂੰ ਕਹਿੰਦਾ ਅੱਛੀ ਸੀ ਮੈਂ ਕਹਿੰਦਾ ਲੱਸੀ ਸੀ ਨਾ ਨਾ ਕਰਦੇ ਨੇ ਮੁੰਡੇ ਦਾ ਮਾਣ ਜਿਹਾ ਰੱਖਦਿਆਂ ਮੈਂ ਇੱਕ ਗਲਾਸ ਹੋਰ ਚੱਬ ਲਿਆ
ਫੇਰ
ਕੀ ਢਿੱਡ ਤਾਂ ਆ ਗਿਆ ਪੱਟਣ ਨੂੰ ਮੁੰਡੇ ਨੇ ਅਜੇ ਪੇਠੀ ਕਮਾਈ ਸੀ ਕਿ ਇਹਨੇ ਨੂੰ ਵੱਡੀ ਬੇਬੇ ਦਾ ਡੋਲੂ ਛਲਕਾਂ ਮਾਰਦਾ ਆਵੇ ਮੈਨੂੰ ਚਾਹ ਚੜ ਗਿਆ
ਲੱਸੀ ਵੇਖ ਕੇ
ਨਹੀਂ ਡੁੱਲਦੀ ਵੇਖ ਕੇ ਵੀ ਸ਼ੁਕਰਾ ਅੱਧੀ ਤਾਂ ਡੁੱਲ ਗਈ ਜਦੋਂ ਕੰਕੜੀਆਂ ਵਾਲਾ ਗਲਾਸ ਭਰ ਕੇ ਲੱਗੀ ਮੇਰੇ ਮੂੰਹ ਚ ਥੁੰਨਣ ਮੈਂ ਸਣੇ ਗਲਾਸ ਬੇਬੇ ਦੇ ਹੱਥ ਫੜ ਲਏ ਮੈਂ ਕਿਹਾ ਬੇਬੇ ਆਹ ਤੁਹਾਡੇ ਘਰੇ ਚੌਲਾਂ ਦੀ ਬੁਰਕੀ ਹੈ ਕਹਿੰਦੀ ਕਿਉਂ ਮੈਂ ਕਿਹਾ ਦਿਓ ਮਾੜੀ ਲੱਸੀ ਅੰਦਰ ਕਰਨੀ
ਗਧੇ ਨੂੰ ਦਿੱਤਾ ਨੂਣ ਅਖੇ ਮੇਰੇ ਕੰਨ ਪੱਟਤੇ
ਗਧਾ ਕਿਹਨੂੰ ਕਿਹਾ ਹੋਏ
ਮੈਂ ਤਾਂ ਇੱਕ ਉਦਾਹਰਨ ਦਿੱਤੀ ਆ
ਵੇਖ ਲੈ ਪੁੱਤ ਫਿਰ ਮੇਰੀ ਉਦਾਹਰਨ ਦਿੱਤੀ ਥੋੜੀ ਔਖੀ ਕਰੂੰ
ਓਹੋ ਸ਼ਰਮਾ ਜੀ ਤਾਂ ਇਹ ਕਹਿਣਾ ਚਾਹੁੰਦੇ ਨੇ ਕਿ ਚਾਟੀ ਦੀ ਲੱਸੀ ਇੱਕ ਐਸੀ ਨਿਯਮਤ ਹੈ ਜੋ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ ਪੀਣ ਨੂੰ
ਠੰਡ ਪਾ ਦਿੰਦੀ ਅੰਦਰ ਠੰਡ ਗਰਮੀਆਂ ਨੂੰ ਫਰਿੱਜ ਤੇ ਕੂਲਰ ਦੀ ਲੋੜ ਨਹੀਂ ਪੈਂਦੀ
ਆਪਣੇ ਵਧੀਕ ਨਾ ਫਰਿੱਜਾਂ ਨਾ ਕੂਲਰਾਂ ਤੇ ਨਾ ਹੀ ਏਸੀ ਪਰ ਪਿਛਲੀਆਂ ਗਰਮੀਆਂ ਚ ਸੁੰਨ ਹੋ ਗਏ ਆਪਾਂ
ਫੇਰ ਸੁੰਨ ਕਾਹਦੇ ਨਾਲ ਹੋ ਗਏ
ਬਿਜਲੀ ਦਾ ਬਿੱਲ ਦੇਖ ਕੇ ਪੂਰੇ 5000 ਦਾ ਸੀ
ਇੰਨਾ ਬਿੱਲ ਗਲਤੀ ਨਾਲ ਆ ਗਿਆ ਹੋਣਾ ਤੁਸੀਂ ਬਿਜਲੀ ਦਫ਼ਤਰ ਜਾ ਕੇ ਚੈੱਕ ਕਰਾਉਣਾ ਸੀ
ਆ ਗਿਆ ਸੀ ਭਾਈ ਚੈੱਕ ਕਰਾਉਣ ਉਹ ਰਾਹ ਦਿੰਦੇ ਆ ਕਿਸੇ ਨੂੰ ਕਦੇ ਕਿਸੇ ਕੋਲ ਭੇਜ ਦਿਆ ਕਰਨ ਕਦੇ ਕਿਸੇ ਕੋਲ ਤੇ ਕਦੇ ਕਿਸੇ ਕੋਲ ਉਹ ਮੈਂ ਕਿਹਾ ਭਾਈ ਮੇਰੇ ਘਰੇ ਨਾ ਫਰਿੱਜਾਂ ਨਾ ਟੀਵੀਆਂ ਨਾ ਕੂਲਰ ਆਇਆ ਨਾ ਬਿੱਲ ਕਿੱਦਾਂ ਆ ਗਿਆ
ਫਿਰ ਕੀ ਕਹਿੰਦਾ ਕਲਰਕ
ਕਹਿੰਦਾ ਜੀ ਮੇਰੇ ਬੱਸ ਦਾ ਰੋਗ ਨੀ ਪਿੱਛੇ ਸੈਣੀ ਬੈਠਾ ਉਹਦੇ ਨਾਲ ਗੱਲ ਕਰ ਲਓ ਮੈਂ ਸੈਣੀ ਕੋਲ ਫਰਿਆਦ ਕੀਤੀ ਉਹ ਕਹਿੰਦਾ ਜੀ ਮੈਂ ਚ ਕੁਛ ਨੀ ਕਰ ਸਕਦਾ ਪਿੱਛੇ ਕੈਬਨ ਚ ਵਰਮਾ ਬੈਠਾ ਉਹਨੂੰ ਜਾ ਕੇ ਮਿਲ ਲੂ ਮੈਂ ਵਰਮੇ ਕੋਲ ਚਲਿਆ ਗਿਆ ਉਹ ਕਹਿੰਦਾ ਪਿੱਛੇ ਆਰੇ ਨਾਲ ਗੱਲ ਕਰ ਲਓ
ਫਿਰ
ਮੈਨੂੰ ਚੜ ਗਿਆ ਗੁੱਸਾ ਮੈਂ 20 ਟੋਟੇ ਕਰਕੇ ਬਿੱਲ ਦੇ ਭਗਾ ਕੇ ਟੇਬਲ ਤੇ ਮਾਰੇ ਮੈਂ ਕਿਹਾ ਖਾਸਮਾਂ ਨੂੰ ਖਾ ਗਿਆ ਖੜ ਕੇ ਬਿੱਲ ਪਹਿਲਾਂ ਮੈਨੂੰ ਇੱਕ ਗੱਲ ਸਮਝਾਓ ਕਿ ਤੁਹਾਡੇ ਮਹਿਕਮੇ 'ਚ ਕੋਈ ਬੰਦਾ ਹੀ ਨਹੀਂ
ਕੀ ਮਤਲਬ
ਉਹ ਕੋਈ ਸੈਣੀ ਕੋਈ ਵਰਮਾ ਕੋਈ ਆਰਾ ਸਾਰੇ ਸੰਦੀ ਭਰਤੀ ਕੀਤੇ ਹੋਏ ਆ
ਫਿਰ ਨਾ ਟਲੇ ਲੈ ਲਿਆ ਨੰਗੀਆਂ ਤਾਰਾਂ ਨਾਲ ਪੰਗਾ
ਓਏ ਅਸੀਂ ਸਰਕਾਰਾਂ ਨਾਲ ਲੈ ਲੈਂਦੇ ਆ ਪੰਗਾ ਤੁਸੀਂ ਤਾਰਾਂ ਤੋਂ ਡਰੀ ਜਾਂਦੇ ਹੋ
ਚਾਚਾ ਜੀ ਤੁਸੀਂ ਹੁਣ ਕਿਹੜੀ ਸਰਕਾਰ ਨਾਲ ਪੰਗਾ ਲੈਣ ਲੱਗੇ ਹੋ
ਸੰਤਰਾ ਦਲ ਨਾਲ
ਚਾਚਾ ਜੀ ਆ ਲੋਕ ਦਲ ਜਨਤਾ ਦਲ ਅਕਾਲੀ ਦਲ ਇਹ ਤਾਂ ਬੜੇ ਸੁਣੇ ਆ ਪਰ ਸੰਤਰਾ ਦਲ ਕੀ ਚੀਜ਼ ਆ
ਇਹ ਭਤੀਜ ਅਕਾਲੀ ਦਲ ਦਾ ਮੌਜੂਦਾ ਰੂਪ ਆ
ਉਹ ਕਿਵੇਂ
ਤੁਹਾਡੇ ਸਾਹਮਣੇ ਹੀ ਆ ਉਪਰੋਂ ਵੇਖਣ ਨੂੰ ਸੰਤਰੇ ਵਾਂਗੂ ਇੱਕ ਲੱਗਦੇ ਆ
ਤੇ ਅੰਦਰੋਂ
ਅੰਦਰੋਂ ਫਾੜੀਆਂ ਫਾੜੀਆਂ
ਨੀਲੂ ਜੀ ਚਾਚਾ ਜੀ ਕਿੱਡੀ ਪਤੇ ਦੀ ਗੱਲ ਕਹਿ ਗਏ
ਓਏ ਭਤੀਜ ਪਤੇ ਦੀ ਗੱਲ ਤਾਂ ਜਾਣ ਲੱਗੇ ਅੰਗਰੇਜ਼ ਕਹਿ ਗਏ ਸੀ
ਕੀ
ਵੀ ਦਾ ਸਿੱਖ ਕੈਨ ਕੌਂਕਰ ਦਾ ਵਰਲਡ ਵਿਦ ਇਨ 7 ਡੇਜ਼ ਬਟ ਕੈਨ ਨਾਟ ਰੂਲ ਫਾਰ ਏ ਸਿੰਗਲ ਡੇ ਅਰਥਾਤ ਸਿੱਖ ਐਸੀ ਕੌਮ ਆ ਜੇ ਚਾਹੇ 7 ਦਿਨ ਚ ਦੁਨੀਆ ਫਤਿਹ ਕਰ ਸਕਦੀ ਆ ਪਰ ਰਾਜ ਇੱਕ ਦਿਨ ਨਹੀਂ ਕਰ ਸਕਦੀ
ਚਾਚਾ ਜੀ ਪੰਜਾਬ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਜੀ ਨੇ ਲਿਖਿਆ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਵੇਂ ਸੋ ਥੋੜਾ ਟੀਵੀ ਤੋਂ ਡਰੋ ਟੀਵੀ ਤੋਂ
ਐ ਕਿਉਂ ਡਰਨ ਟੀਵੀ ਤੋਂ ਸੁਖ ਨਾਲ ਚਾਚਾ ਸਾਡਾ ਹੱਟਾ ਕੱਟਾ ਹੈ
ਤੇ ਕੁੜੀਏ ਹੱਟਾ ਤਾਂ ਠੀਕ ਆ ਆ ਕੱਟਾ ਕਿਹਨੂੰ ਕਿਹਾ ਨੀ
ਓਹੋ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਚਾਚਾ ਜੀ ਸਾਡੇ ਪੂਰੀ ਤਰ੍ਹਾਂ ਤੰਦਰੁਸਤ ਨੇ ਐ ਕਿਉਂ ਡਰਨ ਟੀਵੀ ਤੋਂ
ਸਰ ਗਿਆ ਨੀਲੂ ਜੀ ਇੱਥੇ ਟੀਵੀ ਦਾ ਮਤਲਬ ਤਪਦਿਕ ਯਾਨੀ ਟਿਊਬਰਕਲੋਸਿਸ ਬਿਮਾਰੀ ਨਹੀਂ
ਹੋਰ ਕੀ ਹੈ
ਓਏ ਕਮਲੀਏ ਇੱਥੇ ਟੀਵੀ ਦਾ ਮਤਲਬ ਆ ਟੀ ਫਾਰ ਟੌੜਾ ਬੀ ਫਾਰ ਬਾਦਲ
ਫੇਰ ਨਾ ਟਲੇ ਲੈ ਲਿਆ ਪੰਗੇ ਨਾਲ ਪੰਗਾ
ਦਰਸ਼ਨ ਨਹੀਂ ਹੋਏ ਕਿੱਥੇ ਰਹਿਣਾ
ਚਾਚਾ ਜੀ ਮੈਂ ਕਪੂਰਥਲੇ ਗਿਆ ਸੀ ਭੈਣ ਕੋਲ
ਭੈਣ ਕੋਲ ਲੱਗਦਾ ਫਿਰ ਤੂੰ ਉਹ ਕਹਾਵਤ ਭੁੱਲ ਗਿਆ
ਕਿਹੜੀ
ਬਈ ਭੈਣ ਘਰ ਭਾਈ ਕੌਣ ਹੁੰਦਾ
ਬਾਲੇ ਸਿਆਣੇ ਬਣਨ ਦੀ ਲੋੜ ਨਹੀਂ ਮੈਨੂੰ ਪਤਾ ਭੈਣ ਘਰ ਭਾਈ ਉਹ ਕੁੱਤਾ ਹੁੰਦਾ ਜਿਹੜਾ ਲਗਾਤਾਰ ਲੰਬੇ ਸਮੇਂ ਭੈਣ ਕੋਲ ਰਹੇ ਮੈਂ ਸਿਰਫ 4 ਦਿਨ ਹੀ ਰਿਹਾ
ਅੱਛਾ ਫਿਰ ਤੂੰ ਕੁੱਤਾ ਨੀ ਕਤੂਰਾ
ਨਾ ਹੁਣ ਮਹਿਕਮੇ ਮੁੱਕ ਗਏ ਜਿਹੜਾ ਸ਼ਰਮਾ ਜੀ ਨਾਲ ਪੰਗਾ ਲੈਣਾ ਸ਼ੁਰੂ ਕਰਤਾ
ਉਹ ਮੈਂ ਇਹਨੂੰ ਥੋੜਾ ਕੁਛ ਕਿਹਾ ਮੈਂ ਤਾਂ ਕੁੱਤੇ ਨਾਲ ਪੰਗਾ ਲਿਆ ਆਂਦੇ ਆ ਇੱਕ ਵਾਰੀ ਪਿੰਡ ਵਾਲਾ ਕੁੱਤਾ ਆਪਣੇ ਮਾਲਕ ਨਾਲ ਜੀਪ 'ਚ ਬੈਠ ਕੇ ਲੁਧਿਆਣੇ ਵੈਟਰਨੀ ਹਸਪਤਾਲ ਆਇਆ ਜੀਪ ਆ ਕੇ ਰੁਕੀ ਬਾਹਰ ਸੜਕ ਤੇ 4-5 ਸ਼ਹਿਰੀਏ ਕੁੱਤੇ ਜੋਟੀ ਬਣਾ ਕੇ ਜੀਪ ਕੋਲ ਆ ਗਏ ਤੇ ਪਿੰਡ ਵਾਲੇ ਕੁੱਤੇ ਨੂੰ ਪੁੱਛਦੇ ਆ ਕੀ ਗੱਲ ਬਈ ਜੀਪ ਤੇ ਚੜਿਆ ਫਿਰ ਤੂੰ ਉਹ ਕਹਿੰਦਾ ਯਾਰ ਮੇਰੀ ਸਿਹਤ ਕੀ ਨਹੀਂ ਬਣਦੀ, ਡਾਕਟਰ ਦੇ ਦਿਖਾਉਣ ਲੈ ਕੇ ਆਏ ਹੋਇਆ।
ਫਿਰ ਸ਼ਹਿਰ ਵਾਲੇ ਕੀ ਕਹਿੰਦੇ?
ਉਹ ਕਹਿੰਦੇ ਸਿਆਣਿਆਂ ਨੇ ਕਿਹਾ ਕਿ ਖਾਈਏ ਕਣਕ ਭਾਵੇਂ ਭੁੱਗੀ ਹੋਵੇ, ਵਸੀਏ ਸ਼ਹਿਰ ਭਾਵੇਂ ਝੁੱਗੀ ਹੋਵੇ। ਓਏ ਅੱਜ ਕੱਲ੍ਹ ਪਿੰਡਾਂ ਪੁੰਡਾਂ 'ਚ ਕੁਛ ਨਹੀਂ ਪਿਆ, ਜੇ ਸਿਹਤ ਬਣਾਉਣੀ ਆ ਤਾਂ ਸਾਡੇ ਸ਼ਹਿਰੀਆਂ ਨਾਲ ਰਲ।
ਫਿਰ
ਪਿੰਡ ਵਾਲੇ ਕੁੱਤੇ ਨੇ ਮਾਲਕ ਤੋਂ ਅੱਖ ਬਚਾ ਕੇ ਜੀਪ ਤੋਂ ਮਾਰੀ ਛਾਲ ਤੇ ਵੇਖਦਿਆਂ ਵੇਖਦਿਆਂ ਸ਼ਹਿਰੀਆਂ ਨਾਲ ਹੋ ਗਿਆ ਫਰਾਰ।
ਫਿਰ ਸ਼ਹਿਰ ਵਾਲੇ ਕੁੱਤੇ ਨੂੰ ਕਿੱਥੇ ਲੈ ਗਏ?
ਨਾ ਲਿਜਾਣ ਨੂੰ ਕਿਤੇ ਫਾਈਵ ਸਟਾਰ ਹੋਟਲ 'ਚ ਲੈ ਗਏ, ਰੇਤੇ 'ਤੇ ਲੈ ਕੇ ਸੌਂਗੇ। ਜਦੋਂ ਵੱਜੇ ਦੁਪਹਿਰ ਦੇ 2:30, ਪਿੰਡ ਵਾਲਾ ਕੁੱਤਾ ਕਹਿੰਦਾ ਯਾਰ ਚੰਗੀ ਆ ਉਹ ਭਗਤ, ਤੁਸੀਂ ਮੈਨੂੰ ਪਾਣੀ ਦੀ ਘੁੱਟ ਤੱਕ ਨਹੀਂ ਪੁੱਛੀ। ਉਹ ਕਹਿੰਦੇ ਸੌਂ ਜਾ ਆਰਾਮ ਨਾਲ, ਜਦੋਂ ਟਾਈਮ ਆਇਆ ਦੱਸਾਂਗੇ। ਉਹ ਵਿਚਾਰਾ ਫੇਰ ਸੌਂ ਗਿਆ। 7 ਵਜੇ ਭੁੱਖ ਨੇ ਜਦੋਂ ਫੇਰ ਦਿੱਤਾ ਹਲੂਣਾ, ਉਹ ਉਪੜਵਾਇਆ ਜਾ ਉੱਠਿਆ, ਕਹਿੰਦਾ ਯਾਰ ਹੱਦ ਹੁੰਦੀ ਆ ਬਸ਼ਰਮੀ ਵਾਲੀ, ਹੁਣ ਤੱਕ ਪਿੰਡ ਵਾਲਿਆਂ ਨੇ ਮੈਨੂੰ 3 ਵਾਰੀ ਖਾਣੇ ਨਾਲ ਨਿਹਾਲ ਕਰ ਦੇਣਾ ਸੀ ਤੇ ਤੁਸੀਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ। ਉਹ ਕਹਿੰਦੇ ਸੌਂ ਜਾ ਆਰਾਮ ਨਾਲ, ਜਦੋਂ ਟਾਈਮ ਆਇਆ ਦੱਸਾਂਗੇ।
ਫਿਰ ਟਾਈਮ ਕਦੋਂ ਆਇਆ?
ਜਦੋਂ ਵਜੇ ਰਾਤ ਦੇ 8:30, ਸ਼ਹਿਰੀ ਟਪੂਸੀਆਂ ਮਾਰ ਕੇ ਉੱਠ ਖੜੇ। ਉਹ ਕਹਿੰਦੇ ਚੱਲ ਵੀ ਤਿਆਰ ਹੋ ਚੱਲੀਏ। ਪਿੰਡ ਵਾਲਾ ਕਹਿੰਦਾ ਕਿੱਥੇ? ਉਹ ਮੈਰਿਜ ਪੈਲੇਸ।
ਅੱਛਾ, ਵਿਆਹ ਅਟੈਂਡ ਕਰਨ।
ਸਾਰੇ ਤਿਆਰ ਹੋ ਕੇ ਸ਼ਹਿਨਸ਼ਾਹ ਮੈਰਿਜ ਪੈਲੇਸ ਪਹੁੰਚ ਗਏ। ਸ਼ਹਿਰੀਏ ਸੁੰਘ ਸੰਘ ਕੇ ਕਹਿੰਦੇ ਇੱਥੇ ਤਾਂ ਕੁਛ ਨਹੀਂ ਯਾਰ, ਜੈਨੀਆਂ ਦਾ ਵਿਆਹ ਲੱਗਦਾ, ਆਪਾਂ ਅਗਲੇ ਮਹਾਰਾਜਾ ਪੈਲੇਸ ਚੱਲਦੇ ਹਾਂ।
ਫੇਰ
ਲਓ ਜੀ ਮਹਾਰਾਜਾ ਪੈਲੇਸ ਪਹੁੰਚ ਗਏ। ਗਾਹਾਂ ਜਾਂਦਿਆਂ ਨੂੰ ਆਰਕੈਸਟਰਾ ਚੱਲੇ, ਸ਼ੈਬਰਾਂ ਲੱਗੀਆਂ, ਕੁੜੀ ਵਾਲਿਆਂ ਦੀ ਦਾਰੂ, ਕੁੜੀ ਵਾਲਿਆਂ ਦਾ ਮੁਰਗਾ ਤੇ ਚੌਲ ਫੱਕ ਬਰਾਤੀ ਬੇਕਿਰਕੀ ਨਾਲ ਛਕਣ ਲੱਗੇ। ਬਰਾਤੀ ਮੁਰਗੇ ਦੀ ਟੰਗ ਤੇ ਮੜ ਗਈ, ਦੰਦੀ ਵੱਢ ਕੇ ਬਾਕੀ ਭਗਾ ਕੇ ਉਹ ਮਾਰਿਆ ਕਰ, ਤੇ ਪਿੰਡ ਵਾਲਾ ਕੁੱਤਾ ਭੱਜ ਕੇ ਜਾ ਕੇ ਚੱਕ ਕੇ ਖਾ ਲਿਆ ਕਰ। ਪਰ ਸ਼ਹਿਰੀ ਆਰਾਮ ਨਾਲ ਬੈਠੇ। ਪਿੰਡ ਵਾਲੇ ਕੁੱਤੇ ਨੂੰ ਬੜੀ ਹੈਰਾਨੀ ਵੀ ਇਹ ਖਾਂਦੇ ਕਿਉਂ ਨਹੀਂ ਕੁਛ। ਉਹ ਕਹਿੰਦਾ ਯਾਰ ਤੁਸੀਂ ਕਿਉਂ ਨਹੀਂ ਖਾਂਦੇ? ਉਹ ਕਹਿੰਦੇ ਕੋਈ ਗੱਲ ਨਹੀਂ, ਠਹਿਰ ਕੇ ਇਕੱਠੇ ਹੀ ਖਾਂਦੇ ਹਾਂ। ਲਓ ਜੀ ਘੰਟੇ 'ਚ ਪਿੰਡ ਵਾਲੇ ਕੁੱਤੇ ਨੇ ਖਾ ਕੇ ਕੱਢ ਲਈਆਂ ਬਾਹਰ ਕੁੱਖਾਂ। ਰੱਜ ਪੁੱਜ ਕੇ ਆ ਕੇ ਸ਼ਹਿਰੀਆਂ ਨੂੰ ਕਹਿੰਦਾ ਯਾਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਆ ਕਿ ਆਪਣੀ ਬਰਾਦਰੀ 'ਚ ਇੰਨਾ ਸਬਰ ਮੈਂ ਪਹਿਲੀ ਵਾਰੀ ਵੇਖ ਰਿਹਾ ਵੀ ਇੰਨਾ ਕੁਛ ਖਾਣ ਨੂੰ ਪਿਆ, ਤੁਸੀਂ ਖਾਂਦੇ ਕਿਉਂ ਨਹੀਂ?
ਫਿਰ ਸ਼ਹਿਰੀਏ ਕੀ ਕਹਿੰਦੇ?
ਉਹ ਕਹਿੰਦੇ ਇੱਕ ਇੱਕ ਪੈਗ ਹੋਰ ਅੰਦਰ ਚਲੇ ਜਾਣ ਤੇ ਫਿਰ ਇਕੱਠੀ ਖਾਂਦੇ ਆ। ਉਹ ਕਹਿੰਦਾ ਦਰਅਸਲ 12-1 ਵਜੇ ਤੋਂ ਬਾਅਦ ਸਾਡੇ ਤੇ ਸ਼ਰਾਬੀਆਂ 'ਚ ਘੱਟ ਹੀ ਫਰਕ ਰਹਿੰਦਾ ਹੁੰਦਾ, ਫਿਰ ਅਸੀਂ ਇਕੱਠੇ ਇੱਕੋ ਟੇਬਲ 'ਤੇ ਖਾਂਦੇ ਹੁੰਦੇ
ਹਾਂ।
ਵੈਸੇ ਸ਼ਰਾਬੀਆਂ ਦੀਆਂ ਗੱਲਾਂ ਹੁੰਦੀਆਂ ਬੜੀਆਂ ਦਿਲਚਸਪ।
ਪਿੱਛੇ ਜੇ ਇੱਕ ਸ਼ਰਾਬੀ ਰੇਲ ਗੱਡੀ 'ਚ ਸਫ਼ਰ ਕਰੇ, ਡੱਬ 'ਚੋਂ ਕੱਢ ਕੇ ਪਊਆ ਸਾਰਾ ਇੱਕੋ ਸਾਹੇ ਸੜਾ ਗਿਆ ਤੇ ਦੂਜੀ ਜੇਬ 'ਚੋਂ ਕੱਢ ਕੇ ਗੰਢਾ
ਗੰਢਾ
ਉਹਨਾਂ ਦਿਨਾਂ 'ਚ ਖਾਸੇ ਮਹਿੰਗੇ ਸੀ ਰੱਖ ਕੇ ਚੱਪਣੀ ਤੇ ਜਿਉਂ ਹੀ ਮਾਰੀ ਮੁੱਕੀ ਤਾਂ ਵਿੱਚੋਂ ਪਿਆਜ਼ ਦੀ ਬਚੀ ਨਿਕਲ ਕੇ ਟਾਕੀ ਰਾਹੀਂ ਬਾਹਰ ਗਿਰ ਗਈ।
ਬਚੀ
ਤੇ ਗੱਬੇ ਨਹੀਂ ਹੁੰਦੀ ਪੀਜੀ ਜੀ।
ਅੱਛਾ ਫੇਰ?
ਬਾਈ ਸ਼ਰਾਬੀ ਨੇ ਸਕਿੰਟ ਨਹੀਂ ਲਾਇਆ, ਚੇਨ ਖਿੱਚ ਕੇ ਗੱਡੀ ਰੋਕਤੀ ਤੇ ਭੱਜ ਕੇ ਜਾ ਕੇ ਚੱਕ ਲਿਆ। ਇਹਨੇ ਨੂੰ ਰੇਲਵੇ ਪੁਲਿਸ ਪਹੁੰਚ ਗਈ, ਕਹਿੰਦੇ ਚੇਨ ਕਿਹਨੇ ਖਿੱਚੀ ਆ? ਓਏ ਕਹਿੰਦਾ ਜੀ ਮੈਂ ਖਿੱਚੀ ਆ। ਕਿਉਂ ਖਿੱਚੀ ਆ? ਉਹ ਬਚੀ ਕਰ ਗਈ ਸੀ। ਓ ਹੁਣ ਕਿਵੇਂ ਆ? ਕਹਿੰਦਾ ਹੈ ਤਾਂ ਠੀਕ ਆ ਜੀ, ਪਰ ਸਾਰੀ ਕਿਰਕਲੀ ਜੀ ਹੋ ਗਈ।
ਮੰਨ ਗਏ ਸ਼ਰਾਬੀਆਂ ਦੀ ਮਤ ਨੂੰ।
ਮਤ ਦੀ ਗੱਲ ਸੁਣ ਲਾ, ਸ਼ਰਾਬੀਆਂ 'ਚੋਂ ਸ਼ਰਾਬੀ ਬੜੂੰਦੀ ਵਾਲਾ 70 ਸਾਲਾ ਬਖਤੌਰ ਸਿਓ, ਪੋਹ ਦੀ ਸ਼ੰਗਰਾਂਦ ਵਾਲੇ ਦਿਨ ਉਹਨੂੰ ਦਿਲ ਦਾ ਦੌਰਾ ਪੈ ਗਿਆ। ਮੁੰਡਿਆਂ ਨੇ ਚੱਕਿਆ ਬੱਸ ਸਿੱਟ ਲਿਆ, ਚੱਲ ਪਏ ਲੁਧਿਆਣੇ ਨੂੰ।
ਅੱਛਾ ਫੇਰ?
ਮੈਂ ਕਿਹਾ ਜੀ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ, ਰਾਹ 'ਚ ਕੋਈ ਪੁੱਤ ਮਾਲਸ਼ਾਂ ਕਰੇ, ਕੋਈ ਲੱਤਾਂ ਘੁੱਟੇ, ਕੋਈ ਪੈਰ ਦਬਾਵੇ।
ਕੱਲ ਯੁੱਗ 'ਚ ਇੰਨੀ ਸੇਵਾ, ਉਹ ਵੀ ਪਿਓ ਦੀ?
ਮੁੰਡੇ ਨੇ ਹਜੇ ਵਸੀਅਤ ਨਹੀਂ ਨਾ ਕਰਾਈ ਸੀ।
ਅੱਛਾ ਅੱਛਾ ਫੇਰ ਠੀਕ ਆ।
ਇੱਕ ਅੱਡੇ 'ਤੇ ਆ ਕੇ ਬੱਸ ਰੁਕੀ ਤਾਂ ਬਖਤੌਰ ਸਿਓ ਆਪਣੇ ਮੁੰਡਿਆਂ ਨੂੰ ਪੁੱਛਦਾ ਆ ਬੱਲਿਆ ਕਿਹੜਾ ਪਿੰਡ ਆ ਗਿਆ? ਮੁੰਡੇ ਕਹਿੰਦੇ ਬਾਪੂ ਚੁੱਪ ਕਰ ਬੋਲਣਾ, ਪਤਾ ਨਹੀਂ ਕਿਹੜਾ ਪਿੰਡ ਆ। ਕਹਿੰਦਾ ਠੇਕਾ ਸੱਜੇ ਪਾਸੇ ਆ ਕਿ ਖੱਬੇ ਪਾਸੇ ਆ? ਮੁੰਡੇ ਕਹਿੰਦੇ ਖੱਬੇ ਪਾਸੇ ਆ। ਅੱਛਾ ਫੇਰ ਲਤਾਲਾ।
ਚਾਚਾ ਜੀ ਸ਼ਰਾਬੀ ਸ਼ਰਾਬ ਪੀਣੀ ਘੱਟ ਨਹੀਂ ਕਰ ਸਕਦੇ?
ਓਏ ਬੀਬਾ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸਾਡਾ ਯਾਰ ਪ੍ਰਤਾਪਰੇ ਵਾਲਾ ਗੁਰਦੀਪ ਸਿੰਘ ਉਹ ਜ਼ਰੂਰ ਘੱਟ ਕਰ ਗਿਆ।
ਚਾਚਾ ਉਹਨੂੰ ਸਮੱਤ ਕਿਵੇਂ ਆਈ?
ਕਿਸੇ ਸਿਆਣੇ ਡਾਕਟਰ ਨੇ ਉਹਨੂੰ ਕਿਹਾ ਕਿ ਤੂੰ ਇੱਕਦਮ ਬੰਦ ਨਾ ਕਰ, ਸਿਰਫ ਰੋਜ਼ ਦੇ 4 ਪੈਗਾਂ ਤੇ ਆ ਜਾ, ਫਿਰ ਹੌਲੀ ਹੌਲੀ ਆਪਣੇ ਆਪ ਛੱਡੀ ਜਾਊ।
ਫੇਰ
ਮਹੀਨੇ ਬਾਅਦ ਗੁਰਦੀਪ ਸਿੰਘ ਗਿਆ, ਕਹਿੰਦਾ ਡਾਕਟਰ ਸਾਹਿਬ ਮੈਂ ਆਪਣੇ ਆਪ ਨੂੰ ਹੁਣ 4 ਪੈਗਾਂ ਤੇ ਸੈੱਟ ਕਰ ਲਿਆ। ਡਾਕਟਰ ਕਹਿੰਦਾ ਸ਼ਾਬਾਸ਼, ਹੁਣ ਤੂੰ 1 ਮਹੀਨਾ 3 ਪੈਗਾਂ ਤੇ ਆ ਜਾ। ਗੁਰਦੀਪ ਭਾਈ 3 ਤੇ ਆ ਗਿਆ। ਡਾਕਟਰ ਕਹਿੰਦਾ ਮੈਨੂੰ ਲੱਗਦਾ ਤੇਰਾ ਹੁਣ ਮਨ ਤੇ ਕਾਬੂ ਪੈ ਚੱਲਿਆ, ਹੁਣ ਤੂੰ 2 ਪੈਗਾਂ ਤੇ ਆ ਜਾ।
ਫੇਰ
ਗੁਰਦੀਪ ਸਿੰਘ ਔਖਾ ਸੌਖਾ ਭਾਈ 2 ਪੈਗਾਂ ਤੇ ਆ ਗਿਆ।
ਅੱਛਾ
ਮਹੀਨੇ ਬਾਅਦ ਡਾਕਟਰ ਕਹਿੰਦਾ ਗੁਰਦੀਪ ਸਿੰਘ ਜਿੱਥੇ ਤੂੰ ਮੇਰਾ ਇੰਨਾ ਕਹਿਣਾ ਮੰਨਿਆ, ਥੋੜਾ ਜਿਹਾ ਹੋਰ ਮੰਨ ਲਾ, ਹੁਣ ਤੂੰ ਸਿਰਫ 1 ਪੈਗ ਤੇ ਆ ਜਾ। ਗੁਰਦੀਪ ਭਾਈ ਉੱਠ ਕੇ ਖੜਾ ਹੋ ਗਿਆ, ਕਹਿੰਦਾ ਡਾਕਟਰ ਸਾਹਿਬ ਹੋਰ ਜਿਹੜਾ ਮਰਜ਼ੀ ਕੰਮ ਕਹਿ ਦਿਓ, ਪਰ ਮੈਂ 1 ਪੈਗ ਤੇ ਨਹੀਂ ਆ ਸਕਦਾ।
ਕਿਉਂ?
ਕਹਿੰਦਾ ਜੀ ਬੋਤਲ ਦਾ 1 ਪੈਗ ਨਹੀਂ ਬਣ ਸਕਦਾ।
ਚਾਚਾ ਜੀ ਇਹ ਤਾਂ ਉਹ ਗੱਲ ਹੋਈ, ਅਖੇ ਸਰਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪ੍ਰਣਾਲਾ ਉੱਥੇ ਦਾ ਉੱਥੇ।
ਚਾਚਾ ਜੀ ਫਿਰ ਸ਼ਰਾਬੀ ਤੇ ਸੋਫੀ 'ਚ ਮੋਟੇ ਤੌਰ ਤੇ ਅੰਤਰ ਕੀ ਹੁੰਦਾ ਹੈ?
ਬੀਬਾ ਇਹੀ ਗੱਲ ਮੈਂ ਆਪਣੇ ਲੰਗੋਟੀਆ ਯਾਰ ਡਾਕਟਰ ਵਰਿੰਦਰ ਕੁਮਾਰ ਭੰਬੋਟਾ ਨੂੰ ਪੁੱਛੀ। ਉਹ ਕਹਿੰਦਾ ਚਤਰ ਸਿਆ ਸ਼ਰਾਬੀ ਤੇ ਸੋਫੀ 'ਚ ਇੰਨਾ ਕੁ ਫਰਕ ਹੁੰਦਾ ਜਿੰਨਾ ਕੁ ਜਿਪਸੀ ਤੇ ਰਿਕਸ਼ੇ 'ਚ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਦੋਨਾਂ ਹਾਲਤਾਂ 'ਚ ਬੰਦੇ ਨੂੰ ਠਾਣੇ ਜਾਣਾ ਪੈਂਦਾ। ਮੈਂ ਕਿਹਾ ਕਿਵੇਂ? ਕਹਿੰਦਾ ਵੇਖ ਜਦੋਂ ਹੁੰਦੇ ਆ ਸ਼ਰਾਬੀ ਉਦੋਂ ਲੋਕਾਂ 'ਤੇ ਖੜਾ ਆਈ ਦੀ ਆ, ਕਿਸੇ ਦਾ ਸਿਰ ਪਾੜ ਦਈਦਾ, ਕਿਸੇ ਦੀ ਲੱਤ ਤੋੜ ਦਈਦੀ ਆ, ਅਗਲਾ ਥਾਣੇ ਜਾ ਕੇ ਰਿਪੋਰਟ ਲਿਖਾਉਂਦਾ, ਪੁਲਿਸ ਵਾਲੇ ਬਾਇਜ਼ਤ ਜਿਪਸੀ 'ਚ ਬਿਠਾ ਕੇ ਥਾਣੇ ਲੈ ਜਾਂਦੇ ਆ।
ਤੇ ਜਿੱਦਣ ਹੋਈਦਾ ਸੋਫੀ,
ਉਦਣ ਕਹਿੰਦਾ ਉਹੀ ਲੋਕ ਸ਼ਰਾਬੀ ਹੋ ਕੇ ਸਾਨੂੰ ਘਰੇ ਆ ਕੇ ਕੁੱਟ ਜਾਂਦੇ ਆ, ਤੇ ਫਿਰ ਰਿਕਸ਼ੇ ਤੇ ਬਹਿ ਕੇ ਪਾਟਿਆ ਸਿਰ ਲੈ ਕੇ ਆਪ ਰਿਪੋਰਟ ਲਿਖਾਉਣ ਜਾਣਾ ਪੈਂਦਾ ਥਾਣੇ।
ਚਾਚਾ ਜੀ ਸੱਚ ਸੱਚ ਦੱਸਿਓ, ਕੀ ਕਦੀ ਤੁਸੀਂ ਵੀ ਥਾਣੇ ਗਏ ਹੋ?
ਪਤੇ ਥਾਣੇ ਤਾਂ ਨਹੀਂ ਗਿਆ, ਪਰ ਥਾਣੇ ਦਾ ਤਾਂ ਘਰੇ ਜ਼ਰੂਰ ਗਿਆ ਸੀ।
ਕਦੋਂ?
ਜਵਾਨੀ 'ਚ, ਜਦੋਂ ਇੱਕ ਵਾਰੀ ਛੈਲ ਛਵੀਲੀ ਛੋਰੀ ਦੀ ਮੈਂ ਸਿਫਤ ਕਰ ਬੈਠਾ ਸੀ।
ਕਿਵੇਂ?
ਬਸ ਇੱਕ ਸ਼ੇਰ ਹੀ ਛੱਡਿਆ ਸੀ,
ਇਰਸ਼ਾਦ।
ਮੈਂ ਕਿਹਾ ਸਮੁੰਦਰ ਤੋਂ ਡੂੰਘੀਆਂ ਨੇ ਤੇਰੀਆਂ ਅੱਖਾਂ।
ਵਾਹ ਵਾਹ ਨੀਲੀ ਸੁਣ ਕੇ,
ਸਮੁੰਦਰ ਤੋਂ ਡੂੰਘੀਆਂ ਨੇ ਤੇਰੀਆਂ ਅੱਖਾਂ। ਕਹਿੰਦੀ ਤੈਰਨਾ ਆਉਂਦਾ? ਮੈਂ ਕਿਹਾ ਜੇ ਤਰਨਾ ਪਿਆ ਤਾਂ ਤਰ ਲਾਂਗੇ,
ਤੇ ਜੇ ਨਾ ਤਰਨਾ ਆਇਆ?
ਤੇ ਜਿੱਦਾਂ ਕਹੋਗੇ ਕਰ ਲਾਂਗੇ। ਕਹਿੰਦੀ ਫਿਰ ਐਂ ਕਰਿਓ, ਰਾਤੀ 84 ਨੰਬਰ ਕੁਆਟਰ 'ਚ ਆ ਜਾਇਓ।
ਫਿਰ
ਆਪਾਂ ਲਾ ਕੇ ਅਤਰ ਫਲੇਲ, ਅੱਧੀ ਰਾਤੀ 84 ਨੰਬਰ ਕੁਆਟਰ ਦਾ ਜਾ ਦਰਵਾਜ਼ਾ ਖੜਕਾਇਆ।
ਫਿਰ ਨਿਕਲੀ ਬਾਹਰ?
ਉਹ ਤਾਂ ਨਹੀਂ ਬਾਹਰ ਨਿਕਲੀ, ਪਰ ਇੱਕ ਭਾਰਾ ਜਿਹਾ ਹੱਥ ਜ਼ਰੂਰ ਬਾਹਰ ਨਿਕਲਿਆ, ਤੇ ਮੈਨੂੰ ਕਾਲਰ ਤੋਂ ਧੂ ਕੇ ਅੰਦਰ ਨੂੰ ਘੜੀਸ ਕੇ ਲੈ ਗਿਆ। ਭਤੀਜ ਅੰਦਰ ਦੈਂਤਾਂ ਵਰਗੇ ਚਾਰ ਚਾਰ ਪੁਲਸੀਆਂ ਨੇ ਮੈਨੂੰ ਜਾਂਦੇ ਨੂੰ ਮੂਧਾ ਪਾ ਲਿਆ। ਚੱਕ ਲਿਆ ਪਟਾ, ਐਸੀ ਰੇਲ ਬਣਾਈ ਮੇਰੀ, ਐਸੀ ਰੇਲ ਬਣਾਈ ਕਿ ਜਦੋਂ ਅੱਜ ਵੀ ਮੈਨੂੰ ਕਦੇ ਸਾਹਮਣੇ ਕੋਈ ਪੁਲਸੀਆ ਤੁਰਿਆ ਆਉਂਦਾ ਦੇਖਦਾ ਤਾਂ ਮੱਲੋ ਜੋਰੀ ਹੱਥ ਮੇਰਾ ਪਿਛਾਂਹ ਨੂੰ ਚਲੇ ਜਾਂਦਾ।
ਚਾਚਾ ਕੁੱਟਿਆ ਕਿਉਂ ਸੀ?
ਪਟਾ ਨਵਾਂ ਲਿਆਂਦਾ ਹੋਣਾ, ਸ਼ਾਇਦ ਰਨਿੰਗ ਪੂਰੀ ਕਰਦੇ ਹੋਣੇ। ਸ਼ਰਮ ਨਹੀਂ ਆਉਂਦੀ ਪੁੱਛਦੇ ਨੂੰ, ਕਹਿੰਦਾ ਕੁੱਟਿਆ ਕਿਉਂ ਸੀ? ਉਹ ਅਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਚੱਲਿਆ ਮੈਨੂੰ ਕੁੱਟਿਆ ਕਿਉਂ ਸੀ?
ਕਿਉਂ?
ਉਹ ਕਮਲੀਏ ਕੁੜੀ ਥਾਣੇਦਾਰ ਦੀ ਸੀ।
ਫਿਰ ਨਾ ਟਲੇ, ਲੈ ਲਿਆ ਥਾਣੇਦਾਰ ਨਾਲ ਪੰਗਾ।
ਚਾਚਾ ਫਿਰ ਤਾਂ ਪੜ੍ਹਨੇ ਪਾਉਣਾ ਹੀ ਸੀ।
ਭਤੀਜ ਉਹਨਾਂ ਚੋਂ ਇੱਕ ਪੁਲਸੀਆ ਤਾਂ ਐਂ ਲੱਗਦਾ ਸੀ ਜਿਵੇਂ ਭਰਤੀ ਹੋਣ ਤੋਂ ਪਹਿਲਾਂ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੋਵੇ।
ਉਹ ਕਿਉਂ?
ਜਦੋਂ ਉਹਨੇ ਮੇਰੇ ਜ਼ਖਮਾਂ ਤੇ ਸਲੋ ਸਮਝਿਆ ਮਲਿਆ, ਮੈਂ ਕਿਹਾ ਗੌਰਮੈਂਟ ਜੀ ਆਹ ਕੀ ਕਰਦੇ ਹੋ? ਮੈਨੂੰ ਕਹਿੰਦਾ ਬਸ ਸਲੋਸਮ ਤੋਂ ਹੀ ਘਾਬਰ ਗਿਆ, ਉਹ ਅਜੇ ਤਾਂ ਮੈਂ ਰੇਗਮਲ ਫੇਰਨਾ। ਭਤੀਜ ਦੂਏ ਦਿਨ ਉਹੀ ਕੁੜੀ ਮੈਨੂੰ ਫੇਰ ਬਾਜ਼ਾਰ 'ਚ ਟੱਕਰੀ।
ਫੇਰ?
ਕਹਿੰਦੀ ਭਾਜੀ ਅੱਜ ਕਿੱਥੇ ਮਿਲੀਏ?
ਫੇਰ ਤੁਸੀਂ ਕੀ ਕਿਹਾ?
ਮੈਂ ਕਿਹਾ ਹਸਪਤਾਲ।
ਕਿਉਂ?
ਮੈਂ ਕਿਹਾ ਉੱਥੇ ਹੀ ਫੈਂਟੀ ਖਾ ਕੇ ਉੱਥੇ ਹੀ ਭਰਤੀ ਹੋ ਜਾਵਾਂਗੇ।
ਚਾਚਾ ਜੀ ਫੇਰ ਕੀ ਹੋਇਆ?
ਹੋਣਾ ਕੀ ਸੀ, ਅਗਲੇ ਦਿਨ ਸਵੇਰੇ ਉੱਠਦੇ ਨੂੰ ਹੌਲਦਾਰ ਨੇ ਫੇਰ ਦਰਵਾਜ਼ਾ ਖੜਕਾਤਾ, ਚਲੋ ਥਾਣੇਦਾਰ ਸਾਹਿਬ ਯਾਦ ਕਰਦੇ ਆ। ਮੈਂ ਸੋਚਾਂ ਵੀ ਸ਼ੇਰ ਕਾਹਦਾ ਸੁਣਾਤਾ, ਸਾਲਾ ਸਿਆਪਾ ਹੀ ਖੜਾ ਕਰ ਲਿਆ।
ਚਾਚਾ ਜੀ ਅੱਗੇ ਕੀ ਹੋਇਆ?
ਇਦੋਂ ਪਹਿਲਾਂ ਮੈਨੂੰ ਥਾਣੇਦਾਰ ਢਾਉਂਦਾ ਵੀ ਚਾਦਰ ਸਿੰਘ ਨੇ ਵਰਤੀ ਚਤਰਾਈ, ਆਪਾਂ ਜਾਂਦਿਆਂ ਹੀ ਥਾਣੇਦਾਰ ਦੇ ਪੈਰ ਫੜ ਲਏ। ਮੈਂ ਕਿਹਾ ਜੀ ਮੈਂ ਗੁਨਾਹਗਾਰ, ਮੈਂ ਲੋਫਰ, ਮੈਂ ਬਦਤਮੀਜ਼, ਮੈਂ ਮਾਫੀ ਦੇ ਕਾਬਲ ਨਹੀਂ, ਮੈਨੂੰ ਐਸੀ ਸਜ਼ਾ ਦਿਓ ਕਿ ਬੱਚਾ ਬੱਚਾ ਮੈਨੂੰ ਨਫ਼ਰਤ ਕਰੇ, ਮੈਂ ਜਿੱਧਰੋਂ ਵੀ ਲੰਘਾਂ ਲੋਕੀ ਥੂ ਥੂ ਕਰਨ, ਮੈਨੂੰ ਐਸੀ ਸਜ਼ਾ ਦਿਓ ਕਿ ਸਾਰਾ ਸਮਾਜ ਮੈਨੂੰ ਮੁਫ਼ਤ ਖੋਰਾ ਸਮਝ ਕੇ ਮੈਥੋਂ ਮੂੰਹ ਫੇਰ ਲਵੇ।
ਫੇਰ ਕੀ ਕਹਿੰਦਾ ਥਾਣੇਦਾਰ?
ਉਹ ਕਹਿੰਦਾ ਤੂੰ ਕੀ ਚਾਹੁੰਦਾ, ਹੁਣ ਤੈਨੂੰ ਪੁਲਿਸ 'ਚ ਭਰਤੀ ਕਰ ਲਈਏ? ਮੈਂ ਕਿਹਾ ਨਹੀਂ, ਮੇਰੇ ਲਈ ਸਜ਼ਾ ਬਹੁਤ ਛੋਟੀ ਹੈ, ਮੈਨੂੰ ਕੋਈ ਇਸ ਤੋਂ ਵੀ ਭੈੜੀ ਸਜ਼ਾ ਦਿਓ ਜਿਹਨੂੰ ਮੈਂ ਜ਼ਿੰਦਗੀ ਭਰ ਭੁਗਤਦਾ ਰਹਾਂ।
ਚਾਚਾ ਜੀ ਜਿਹਦੇ ਪਿੱਛੇ ਇੰਨੀ ਧੌੜੀ ਲਵਾਈ, ਉਹ ਕੁੜੀ ਕੋਈ ਮਾੜੀ ਮੋਟੀ ਚੀਜ਼ ਥੋੜਾ ਹੋਣੀ ਆ।
ਮਾੜੀ ਮੋਟੀ? ਉਹ ਕਮਲਿਆ ਉਹਨੂੰ ਤਾਂ ਜੱਗ ਜਾਣਦਾ।
ਕਿਹਨੂੰ?
ਅਤਰੋਂ ਨੂੰ।
ਕੀ ਮਤਲਬ?
ਉਹ ਕਮਲੀਏ ਉਹੀ ਤਾਂ ਥਾਣੇਦਾਰ ਦੀ ਕੁੜੀ ਸੀ।
ਚਾਚਾ ਜੀ ਤੁਹਾਡਾ ਇਸ਼ਕ ਤਾਂ ਪ੍ਰਵਾਨ ਚੜ ਗਿਆ, ਮਤਲਬ ਅਤਰੋਂ ਤੁਹਾਡੀ ਚਾਚੀ ਬਣ ਗਈ। ਪਰ ਅੱਜ ਕੱਲ੍ਹ ਦੀ ਪਨੀਰੀ ਨੂੰ ਕੋਈ ਗੁੜਤੀ ਦੇ ਦਿਓ, ਕੋਈ ਨੁਸਖਾ ਦੱਸ ਦਿਓ ਤਾਂ ਕਿ ਉਹ ਵੀ ਇਸ਼ਕ ਵਿੱਚ ਕਾਮਯਾਬ ਹੋ ਜਾਣ।
ਓਏ ਪਤੇਜ ਅੱਜ ਕੱਲ੍ਹ ਪੁਰਾਣੇ ਨੁਸਖੇ ਨਹੀਂ ਚੱਲਦੇ, ਨਵੇਂ ਫਾਰਮੂਲਿਆਂ ਦੇ ਆਧਾਰ ਤੇ ਟਰਾਈ ਮਾਰਨੀ ਚਾਹੀਦੀ ਹੈ।
ਪਰ ਨਵੇਂ ਤਰੀਕੇ ਦੱਸੂ ਕੌਣ?
ਇਹ ਤਾਂ ਉਹੀ ਦੱਸ ਸਕਦਾ ਜਿਹਨੇ ਕਾਲਜ 'ਚ ਇੱਕ ਕਲਾਸ ਵਿੱਚ 7-7 ਸਾਲ ਲਾਏ ਹੋਣ।
ਪਰ ਐਸੀ ਮਹਾਨ ਆਤਮਾ ਹੈ ਕੌਣ?
ਜਾਣੀ ਕਿ
ਬਚਨ ਬੇਦਿਲ।
ਓਹੋ ਉਹ ਤਾਂ ਉਸ ਕਾਲਜ ਦਾ ਪ੍ਰਿੰਸੀਪਲ ਆ ਯਾਰ।
ਫਿਰ ਰਾਂਝਾ ਕੌਣ ਹੈ?
ਰਣਜੀਤ ਮਣੀ।
ਲੈ ਚਲੀਏ
ਮਾਈ ਪੁੱਤ
ਜੇਨਾ ਮੰਨੇ ਹੁੰਦਾ ਉੱਥੇ ਲੋਕ ਲਾ ਦਿਓ ਬੱਸ ਵਿੱਚ ਬੈਠ ਟਿਕਟ ਟਿਕਟਾ ਦਿਓ ਹੁਣ ਪੂਰੀ ਹੋਣ ਦੇ ਜੋ ਸਰਦਾਰ ਦੀ ਹੈ ਜੋ ਸਰਦਾਰ ਦੀ ਉਹ ਵਾਰ 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 ਚਾਹੀਦੀ ਟਰਾਈ ਮਾਰਨੀ ਲਗਾਤਾਰ ਚਾਹੀਦੀ ਟਰਾਈ ਮਾਰਨੀ ਉਹ ਰੈਗੂਲਰ ਚਾਹੀਦੀ ਟਰਾਈ ਮਾਰਨੀ
ਇਸ਼ਕ ਦਾ ਪੇਚਾ 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 ਇਸ਼ਕ ਦਾ ਪੇਚਾ
ਹੁਣ ਤੁਸੀਂ ਕਦੇ ਬਾਹਰਲੇ ਮੁਲਕਾਂ ਦਾ ਦੌਰਾ ਹੀ ਨਹੀਂ ਕੀਤਾ
ਭਤੀਜ ਮੈਂ ਇੱਕੋ ਵਾਰੀ ਕਟਾ ਕਟੀ ਕੱਢਦਾ ਹੁੰਦਾ ਮੈਂ ਬਾਰ ਬਾਰ ਨਹੀਂ ਘਰੋਂ ਨਿਕਲਦਾ
ਚਾਚਾ ਜੀ ਬਾਰ ਬਾਰ ਕਿਉਂ ਨਹੀਂ ਨਿਕਲਦੇ
ਐ ਗੁੜੀਏ ਆਪਾਂ ਕਿਹੜਾ ਲੋਕਾਂ ਨੂੰ ਕਬੂਤਰ ਛੱਡ ਕੇ ਆਉਣੇ ਆ
ਚਾਚਾ ਜੀ ਵੇਖ ਲਓ ਲੋਕੀ ਕਬੂਤਰ ਛੱਡ ਕੇ ਆਉਣਾ ਵੀ ਗੌਰਵ ਸਮਝਦੇ ਆ
ਗੌਰਵ
ਮਾਣ
ਚਲੋ ਛੱਡੋ ਚਾਚਾ ਜੀ ਆਪਾਂ ਕੀ ਲੈਣਾ ਤੁਸੀਂ ਐ ਦੱਸੋ ਕਿ ਐਤਕੀ ਕਿਹੜੇ ਕਿਹੜੇ ਦੇਸ਼ ਘੁੰਮੇ
ਉਹ ਬੀਬਾ ਗਿਆ ਤਾਂ ਮੈਂ ਕੈਨੇਡਾ ਅਮਰੀਕਾ ਸੀ ਪਰ ਰਾਜ ਦੋ ਦਿਨਾਂ ਦਾ ਸਟੇ ਸੀ ਮੇਰਾ ਇੰਗਲੈਂਡ ਚ
ਪਰ ਚਾਚਾ ਜੀ ਉੱਥੇ ਤੁਹਾਡਾ ਖਾਸ ਬੰਦਾ ਰਹਿੰਦਾ ਰਾਣਾ ਮੌਲੀ ਵਾਲਾ ਉਹ ਏਅਰਪੋਰਟ ਤੇ ਮਿਲਣ ਨਹੀਂ ਆਇਆ
ਚੜਨ ਲੱਗੇ ਨੂੰ ਤਾਂ ਇੱਥੇ ਬਥੇਰਾ ਖੌਰੂ ਪਾਉਂਦਾ ਸੀ ਆਖੇ ਚਾਚਾ ਜੀ ਇੰਗਲੈਂਡ ਦਾ ਵੀਜ਼ਾ ਲੈ ਕੇ ਆਇਓ ਮੈਂ ਦੋ ਦਿਨ ਘੁਮਾ ਫਰਾ ਕੇ ਫੇਰ ਗਾਹਾਂ ਚੜੂ
ਫੇਰ ਘੁਮਾਇਆ
ਸੁਹਾ ਘੁਮਾਇਆ ਅਖੀਰ ਨੂੰ ਡੀਕ ਡੀਕ ਕੇ ਮੈਂ ਹੀ ਘੁਮਾਇਆ
ਕੀ
ਫੋਨ ਗਾਹਾਂ ਫੋਨ ਘਰੇ ਉਹਦੀ ਬੇਬੇ ਨੇ ਚੱਕ ਲਿਆ ਆ ਮੈਂ ਕਿਹਾ ਜੀ ਰਾਣਾ ਕਿੱਥੇ ਆ ਉਹ ਤਾਂ ਭਾਈ ਕੰਮ ਤੇ ਚਲਿਆ ਗਿਆ ਮੈਂ ਕਿਹਾ ਜੀ ਮੈਨੂੰ ਤਾਂ ਕਹਿੰਦਾ ਸੀ ਮੈਂ ਲੈਣ ਆਊ ਜਦੋਂ ਮੈਂ ਇੱਥੇ ਪਹਿਲੀ ਵਾਰੀ ਆਈ ਸੀ ਮੈਨੂੰ ਨੀ ਲੈਣ ਆਇਆ ਸੀ ਤੈਨੂੰ ਕਿੱਥੋਂ ਲੈਣ ਆ ਤੂੰ ਉਹ ਮੈਂ ਕਿਹਾ ਮੈਨੂੰ ਉਹਦਾ ਕੋਈ ਕੰਮ ਦਾ ਨੰਬਰ ਦੇ ਦਿਓ ਕਰਦਾ ਤਾਂ ਹੁੰਦਾ ਕੁਛ ਨੈਨ ਨੈਨ ਫੈ ਫੋਰ ਖਨੀ ਫੈ ਫੈਰ ਨੈਨ ਫੋਰ ਖੋਰੇ ਨੈਨ ਫੋਰ ਫੈ ਫੋਰ ਮੈਂ ਕਿਹਾ ਸ਼ਾਬਾਸ਼ ਇਹ ਪਹਿਲੀ ਵਾਰੀ ਸੁਣਿਆ ਇਹੋ ਜਿਹਾ ਹੈਡਫੋਨ ਉਹ ਮੈਂ ਕਿਹਾ ਮਾਈ ਕੋਈ ਪੱਕਾ ਨੰਬਰ ਚੇਤੇ ਨੀ
ਪੱਕਾ ਨੰਬਰ ਫਿਰ ਬਿੰਦਕ ਅਟਕ ਮੈਂ ਕਾਪੀ ਚੱਕ ਕੇ ਲਿਆਈ
ਇੰਗਲੈਂਡ ਦੇ ਸਾਲੇ ਕੰਮ ਹੀ ਨਹੀਂ ਆ ਰਹੇ ਬੇਬੇ ਸਲੋ ਮੀਟਰ ਫਾਸਟ ਸਰਫੇ ਦੇ ਮਸਾਂ 5 ਪਾਉਂਡ ਉਹੀ ਫੋਨ ਦੀ ਭੇਟਾ ਚਾੜਤੇ ਮੈਂ 20 ਮਿੰਟਾਂ ਬਾਅਦ ਆ ਕੇ ਬੇਬੇ ਨੇ ਫੋਨ ਚੱਕਿਆ ਮੈਂ ਕਿਹਾ ਮਾਈ ਆ ਕਾਪੀ ਲੈਣ ਫਗਵਾੜੇ ਗਈ ਸੀ
ਫਿਰ ਕੀ ਕਹਿੰਦੀ
ਕਾਪੀ ਤਾਂ ਵੀਰਾ ਨਾਲੇ ਪਈ ਸੀ ਮੈਂ ਕਿਹਾ ਫਿਰ ਪੜ੍ਹ ਪਰ ਇਹਨੂੰ ਪੜੂ ਕੌਣ ਮੈਂ ਕਿਹਾ ਕਿਉਂ ਮੈਨੂੰ ਤਾਂ ਪੜ੍ਹਨਾ ਨੀ ਆਉਂਦਾ ਮੈਂ ਕਿਹਾ ਰਾਣੀ ਦੀ ਬੇਬੇ ਅਸ਼ਕੇ ਕਹਿੰਦੀ ਇੱਕ ਮਿੰਟ ਠਹਿਰ ਮੈਂ ਕਿਹਾ ਕੀ ਗੱਲ ਦਰਵਾਜੇ ਤੇ ਬੈਲ ਹੋਊਗੀ ਰਾਣਾ ਆ ਗਿਆ ਨਹੀਂ ਮੈਂ ਦੂਜੀ ਕਾਪੀ ਚੱਕ ਕੇ ਲਿਆਈ ਮੈਂ ਕਿਹਾ ਦੂਜੀ ਤੇ ਹੁਣ ਲੜੇ ਅੱਖਰਾਂ ਨਾਲ ਲਿਖਿਆ ਹੋਇਆ ਜਿਹੜਾ ਪੜ੍ਹ ਲੇਗੀ ਮੈਂ ਕਿਹਾ ਖਾਸਮਾ ਨੂੰ ਖਾਵੇ ਖੜ ਕੇ ਰਾਣਾ ਜਿਹਦੀ ਬੇਬੇ ਨੇ ਨੰਬਰ ਤਾਂ ਲਿਖਾਇਆ ਨੀ ਉਲਟਾ 4 ਪਾਉਂਡ ਖਰਚਾ ਤੇ ਏਅਰਪੋਰਟ ਤੇ ਮੈਂ ਤਾਂ ਮਰ ਗਿਆ ਭੁੱਖਣ ਭਾਣਾ
ਫੇਰ
ਕੀ ਦੂਏ ਦਿਨ ਜਹਾਜ਼ ਲੱਗਿਆ ਤਾਂ ਜਾ ਕੇ ਰੋਟੀ ਨਸੀਬ ਹੋਈ
ਫੇਰ ਤੁਹਾਨੂੰ ਟਰਾਂਟੋ ਕਿਹਨੇ ਰਿਸੀਵ ਕੀਤਾ
ਓਏ ਕਲਾਕਾਰਾਂ ਨੂੰ ਕੰਪਨੀਆਂ ਵਾਲੀ ਲੈਣ ਆਉਂਦੇ ਹੁੰਦੇ ਆ ਹੋਰ ਆਪਣੀ ਉੱਥੇ ਮੈਸ ਮੰਗੀ ਹੋਈ ਆ
चाचा जी फिर भी कौन लैण आया?
अपना वेस्ट एंड वीडियो वाला बलविंदर।
ओ कुकू दा भाई।
आहो है ता टट्टू जिहा पर दिल दा चंगा। उन्हें बड़ा कमाया।
चाचा जी कनेडा च लोकी कारां च घूमदे हुंदे आ, तुसीं टट्टू ते घूमी गए।
सर गया यार, ओए ओ ता कार चलाउंदा सी यार।
चाचा जी कनेडा च कार टट्टू चलांदे ने?
सर गया यार, मैं टट्टू कहके पंगा ही ले लिया।
अच्छा चलो छड्डो छड्डो, तुसीं ऐ दसो कि उन्हें की विखाया।
हां भाई उन्हें पहले दिन आपां नूं सूलर दे घराटां तों वी वड्डे वड्डे घराट विखाए।
घराट?
ओ नियाग्रा फाल दी गल करदा होना।
आही 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 आही।
फिर होर की विखाया?
भाई दूए दिन समुंदर दे किनारे लै वड़े चिमनी विखाउण।
चिमनी?
चिमनी की पुछदी आ, एडी उची समझ ला जिवें अपने बठिंडे दे 17-18 थर्मल प्लांट एक दूजे दे उपर खड़े कीते होण, एडी उची।
ओए सीएन टावर दी गल करदा होना।
आही 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 आही। भाई बाहरों वेखण नूं भूकणे जिड्डी पर अंदरों चौड़ी। चढ़ा लिया लिफ्ट च, लिफ्ट तुर पी।
फिर की होया?
लिफ्ट तां जावे तां नूं पर दिल जावे ठां नूं। मैं क्या रब का वास्ता इनू रोको, होर ना कि सिखर जाके बाहर दी निकल जे। 5 मिनटां बाद जाके लिफ्ट रुकी, तासा आया।
चाचा उपर जाके किवें लगदा?
पुछना भतीज, उपर जाके रब बहुत नेड़े लगदा।
किन्ना कु नेड़े लगदा?
इन्ना कु नेड़े लगदा कि खड़ के रब दे कुतकदाई कढ़ी जा। शर्म नहीं आउंदी पुछदिआं नूं, टिचरां करदे आ।
चाचा जी यह दसो कि उपर टोरंटो किस तरह लगता सी?
भाई समुंदर च घिरिया टोरंटो वेखण नूं भतीज ऐ लगता सी जिवें अपने चढ़े सतलुज विच मंड घिरिया हुंदा। की वेखदा मेरे नाल अंबरसरीए दो पाऊ चादरे बन्ने मड़ासे मारे थले नूं वेख के आपस विच घुसर फुसर करन।
की गल्लां करदे सी?
एक पाऊ दूजे नूं कहिंदा भाई बल्ले 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 केड्डा वड्डा छप्पड़ जो। दूजा कहिंदा पिंड कड़ा छोटा ही।
चाचा जी तुसीं कदे इंडिया कदे इंग्लैंड कदे अमेरिका ते कदे कनेडा, ਤੁਸੀਂ ਇੱਕ ਥਾਂ ਟਿਕ ਕੇ ਕੰਮ ਨਹੀਂ ਕਰ ਸਕਦੇ?
ਜਿੱਦਾਂ ਕਹੋਗੇ ਕਰ ਲਾਂਗੇ।
ਅਜੇ ਵੀ ਨਹੀਂ ਟਲੇ ਕਹਿਣ ਤੋਂ?
ਨੀਲੂ ਦੇ ਕਹਿਣ ਦਾ ਮਤਲਬ ਇਹ ਆ ਕਿ ਬੰਦਾ ਕੋਈ ਪੱਕਾ ਕੰਮ ਲੱਭ ਲਵੇ।
ਨਾ ਭਤੀਜ, ਹੁਣ ਇਸ ਉਮਰੇ ਮੈਂ ਬਾਹਰ ਕਿਹੜਾ ਪੱਕਾ ਕੰਮ ਲੱਭੂ?
ਕੰਮਾਂ ਦਾ ਘਾਟਾ ਜੇ ਕਰਨ ਦੀ ਨੀਤ ਹੋਵੇ, ਹੋਰ ਨਹੀਂ ਬੰਦਾ ਬਾਹਰ ਟੈਕਸੀ ਚਲਾ ਸਕਦਾ?
ਭਾਈ ਟੈਕਸੀ ਤਾਂ ਚਲਾ ਲੂ ਪਰ ਡਰਾਈਵਿੰਗ ਲਾਇਸੈਂਸ ਤੇਰੀ ਭੂਆ ਲੈ ਕੇ ਦਊ।
ਨਾ ਅਜੇ ਤੀਕਰ ਤੁਸੀਂ ਡਰਾਈਵਿੰਗ ਲਾਇਸੈਂਸ ਲਿਆ ਹੀ ਨਹੀਂ।
ਨਾ ਲੈਣ ਨੂੰ ਮਰੂੰਡੇ ਵਾਲੀ ਹੱਟੀ ਤੋਂ ਮਿਲਦਾ। ਓਏ ਆਪਣੇ ਵਾਂਗੂ ਨਹੀਂ ਵੀ ਮਾੜੀ ਡੀਟੀਓ ਨਾਲ ਪਛਾਣ ਕੱਢੀ ਤੇ ਦੂਏ ਦਿਨ ਲਾਇਸੈਂਸ ਜੇਬ ਦੇ ਵਿੱਚ। ਉੱਥੇ ਗੋਰਾ ਨਾਲ ਬੈਠਦਾ ਕੁੜੀਏ ਟੈਸਟ ਲੈਣ ਲਈ।
ਅੱਛਾ, ਜਦੋਂ ਤੁਸੀਂ ਟੈਸਟ ਦਿੱਤਾ ਸੀ ਉਦੋਂ ਗੋਰਾ ਨਾਲ ਬੈਠਾ ਸੀ?
ਨਾ, ਹੋਰ ਮੇਰੀ ਮਾਸੀ ਦਾ ਪੁੱਤ ਸੀ। ਮੈਂ ਬਹਿ ਗਿਆ ਖੱਬੇ ਡਰਾਈਵਿੰਗ ਵਾਲੀ ਸੀਟ ਤੇ ਗੋਰਾ ਬਹਿ ਗਿਆ ਸੱਜੇ। ਮੈਨੂੰ ਕਹਿੰਦਾ ਮਿਸਟਰ ਸਿੰਘ ਫੁੱਟ ਦਾ ਫਸਟ ਗੇਅਰ। ਮੈਂ ਪਹਿਲਾ ਗੇਅਰ ਪਾ ਕੇ ਗੱਡੀ ਤੋਰ ਲਈ।
ਫਿਰ
ਬਿੰਦਕ ਬਾਅਦ ਕਹਿੰਦਾ ਫੁੱਟ ਦਾ ਸੈਕਿੰਡ ਗੇਅਰ। ਮੈਂ ਦੂਜਾ ਪਾ ਲਿਆ। ਥਰਡ ਮੈਂ ਤੀਜਾ ਪਾ ਲਿਆ। ਫੋਰਥ ਮੈਂ ਚੌਥਾ ਪਾ ਲਿਆ। ਨਾ ਡਰਾਈਵ ਦਾ ਕਾਰ ਇਨ ਟੌਪ ਗੇਅਰ। ਮੈਂ ਟੌਪ ਗੇਅਰ ਚ ਪਾ ਕੇ ਭਜਾਲੀ ਕਾਰ।
ਫਿਰ
ਕਾਰ ਕਰੇ ਹਵਾ ਨਾਲ ਗੱਲਾਂ ਤੇ ਉਧਰ ਡਰ ਨਾਲ ਗੋਰੇ ਤੇ ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ। ਮੈਨੂੰ ਕਹਿੰਦਾ ਮਿਸਟਰ ਸਿੰਘ ਕੱਟ ਡਾਊਨ ਦਾ ਰੇਸ। ਮੈਂ ਸਮਝਿਆ ਕਿਤੇ ਕਹਿੰਦਾ ਘੱਟ ਆ ਰੇਸ। ਮੈਂ ਚੰਬਲ ਕੇ ਐਕਸਲੇਟਰ ਹੋੜਦਾ ਪਤਾ।
ਅੱਛਾ,
ਸਾਹਮਣੇ ਆ ਗਿਆ ਸਮੁੰਦਰ, ਥੋੜਾ ਮੈਂ ਵੀ ਭਮਤਰ ਗਿਆ। ਮੈਨੂੰ ਕਹਿੰਦਾ ਫਲਾਈ ਦਾ ਫ੍ਰੇਕ, ਅਪਲਾਈ ਦਾ ਫ੍ਰੇਕ। ਇਹ ਤੋਂ ਪਹਿਲਾਂ ਮੈਂ ਬ੍ਰੇਕ ਨਾ ਪਤਾ ਸਮੁੰਦਰ ਦਾ ਸਿਰ ਤੇ ਆ ਚੜਿਆ।
ਫਿਰ ਕੀ ਕੀਤਾ?
ਮਰਦਾ ਕੀ ਨਾ ਕਰਦਾ। ਮੈਂ ਕਿਹਾ ਖਾਦਮਾ ਨੂੰ ਖਾਵੇ ਖੜ ਕੇ ਗੋਰਾ, ਕੋਈ ਚੱਟ ਰਿਹਾ ਤੂੰ ਦਿਮਾਗ ਮਰਦ ਭੋਰਾ। ਆਪਾਂ ਹੌਲੀ ਦੋਣੇ ਆਪਣੇ ਵਾਲੀ ਖੋਲੀ ਬਾਰੀ ਤੇ ਰੇਤੇ ਤੇ ਪਟਾਕ ਦੇਣੀ ਛਾਲ ਮਾਰੀ।
ਤੇ ਗੋਰਾ?
ਗੋਰਾ ਵਿੱਚ ਸਮੁੰਦਰ ਸਣੇ ਕਾਰ ਲਾਵੇ ਤਾਰੀ ਤੇ ਮੈਂ ਬਾਹਰ ਖੜ ਕੇ ਅੱਡੀਆਂ ਚੁੱਕ ਚੁੱਕ ਕੇ ਕਹੀ ਜਾਵਾਂ, ਗੋਰਾ ਜੀ ਆਈ ਐਮ ਸੌਰੀ, ਮੈਂ ਬ੍ਰੇਕ ਲਾਉਣ ਚ ਹੋ ਗਿਆ ਭੋਰਾ ਲੇਟ, ਪਰ ਜਾਂਦੇ ਜਾਂਦੇ ਤਾਂ ਦੱਸੋ ਕਿ ਮੈਂ ਪਾਸ ਆ ਕੇ ਫੇਲ।
ਇੱਕ ਤਾਂ ਗੋਰਾ ਫਿਰ ਚੜ੍ਹਦਾ ਗੱਡੀ।
ਓਏ ਗੱਡੀ ਨਹੀਂ ਚੜ੍ਹਿਆ ਭਤੀਜ, ਕਾਰ ਚ ਚੜ੍ਹਿਆ।
ਬੰਦਾ ਡਿੱਗ ਡਿੱਗ ਕੇ ਸਵਾਰ ਹੁੰਦਾ, ਫੇਰ ਕੀ ਹੋ ਗਿਆ ਜੇ ਇੱਕ ਵਾਰੀ ਫੇਲ ਹੋ ਗਏ? ਦੂਜੀ ਵਾਰੀ ਟੈਸਟ ਦੇ ਦੇਣਾ ਸੀ।
ਓਏ ਬੀਬਾ, ਦੂਜੀ ਵਾਰ ਵੀ ਆਉਣ ਲੱਗਿਆ ਦੇ ਕੇ ਆਇਆ ਟੈਸਟ।
ਫੇਰ ਕੀ ਰਿਜ਼ਲਟ ਨਿਕਲਿਆ?
ਓਏ ਅਜੇ ਤਾਂ ਗੋਰਾ ਹਸਪਤਾਲ 'ਚ ਬੇਹੋਸ਼ ਪਿਆ, ਠੀਕ ਹੋ ਕੇ ਦੱਸੂ।
ਚਾਚਾ ਜੀ ਫੇਰ ਨਾ ਟਲੇ, ਕਾਰਾ ਇਹ ਦੋ ਗੋਰਿਆਂ ਦਾ ਸ਼ਿਕਾਰ।
ਓਏ ਕੁੜੀਏ, ਸ਼ਿਕਾਰ ਖੇਡਣਾ ਤਾਂ ਸਾਡਾ ਖਾਨਦਾਨੀ ਸ਼ੁਗਲ ਹੈ।
ਅੱਛਾ, ਭਲਾ ਅੱਜ ਤੱਕ ਕਿਹਦਾ ਕਿਹਦਾ ਸ਼ਿਕਾਰ ਖੇਡਿਆ?
ਸ਼ੇਰ ਤੋਂ ਕਟਕਾ ਦਾ ਸ਼ਿਕਾਰ ਕਰਨਾ ਹੋਇਆ।
ਜਾਣਦੇ ਹੋ ਚਾਚਾ ਜੀ, ਮੇਰਾ ਮੂੰਹ ਨਾ ਖਿਲਾਓ, ਵੱਡੇ ਆਏ ਸ਼ੇਰ ਦੇ ਸ਼ਿਕਾਰੀ। ਉਹ ਚਿੜੀ ਕਦੇ ਮਾਰ ਕੇ ਨਹੀਂ ਵੇਖੀ?
ਓਏ ਚਿੜੀ ਤਾਂ ਭਤੀਜ ਮੈਂ ਜਾਣ ਕੇ ਨਹੀਂ ਮਾਰਦਾ।
ਕਿਉਂ?
ਉਹ ਜੇ ਚਿੜੀ ਮਾਰ ਦੋ ਨਾ, ਫਿਰ ਤੇਰੇ ਵਰਗੇ ਦੁੱਕੀ ਤਿੱਕੀ ਬੰਦੇ ਵੀ ਤੁਰੇ ਜਾਂਦੇ ਨੂੰ ਟਿਚਣਾ ਕਰਦੇ ਆ ਵੀ ਉਹ ਸਾਲਾ ਚਿੜੀ ਮਾਰ ਜਾ ਤੁਰਿਆ ਜਾਂਦਾ।
ਐਵੇਂ ਟੁੱਟੇ ਛਿੱਤਰ ਕੋ ਵਧੀ ਨਾ ਜਾਓ, ਜੰਡੇ ਖਾਨੇ ਨੂੰ ਮੂੰਹ ਪਾਈ ਜਾਂਦੇ ਹੋ।
ਕਿਹਨੂੰ ਮੂੰਹ ਪਾਇਆ?
ਦੁੱਕੀ ਤਿੱਕੀ ਕਿਹਨੂੰ ਕਿਹਾ ਸੀ?
ਜਿਹਨੂੰ ਮਰਜ਼ੀ ਕਹਾਂ, ਵੱਡੀ ਆਈ ਆ ਸ਼ਰਮਾ ਜੀ ਦੀ ਸਪੋਰਟਰ।
ਜ਼ਰਾ ਤੁਸੀਂ ਹੁਣ ਕਹਿ ਕੇ ਵਿਖਾਓ ਸ਼ਰਮਾ ਜੀ ਨੂੰ।
ਨਾ ਤੂੰ ਸ਼ਰਮਾ ਦੀ?
ਹਾਂ, ਬੋਲੋ ਕੀ ਬੋਲਣ ਲੱਗੇ ਸੀ?
ਜੋ ਮਰਜ਼ੀ ਬੋਲਾਂ।
ਜ਼ਰਾ ਤੁਸੀਂ ਹੁਣ ਕਹਿ ਕੇ ਵਿਖਾਓ।
ਨਾ ਜੇ ਕਹਿ ਲਿਆ ਫਿਰ ਕੀ ਕਰ ਲਓਗੇ?
ਜਿੱਦਾਂ ਕਹੋਗੇ ਕਰ ਲਾਂਗੇ।
ਸਾਡੀ ਬਿੱਲੀ ਸਾਨੂੰ ਐਵੇਂ ਆਉ?
ਚਾਚਾ ਜੀ ਹੁਣ ਤੁਸੀਂ ਬਾਹਰਲੇ ਮੁਲਕਾਂ ਦੀਆਂ ਤਰੀਫਾਂ ਦੇ ਪੋਲੀ ਬੰਨੀ ਜਾਓਗੇ ਕਿ ਜਿਸ ਮਿੱਟੀ ਦਾ ਖਾਂਦੇ ਹੋ ਉਹਦੇ ਵੀ ਕੋਈ ਗੁਣਗਾਨ ਕਰੋਗੇ।
ਓਏ ਬੀਬਾ, ਜਮਾਨਾ ਹੀ ਉਲਟਾ, ਖਾਣ ਦਾ ਸਵਾਦ ਹੀ ਨਹੀਂ ਆਉਂਦਾ ਜਦੋਂ ਤੱਕ ਉਸੇ ਥਾਲੀ 'ਚ ਛੇਕ ਨਾ ਕਰੀਏ।
ਤੁਹਾਡੇ ਛੇਕ ਵਿੱਚ ਵੀ ਕੋਈ ਨਾ ਕੋਈ ਵਿਅੰਗੀ ਹੋਣਾ।
ਲਓ ਫਿਰ ਮੈਂ ਬੁਝਾਰਤ ਪਾਉਣ ਲੱਗਿਆ, ਬੁਝੋਗੇ?
ਪਾਓ।
ਬੇਕਾਰੀ, ਭੁੱਖਮਰੀ, ਗਰੀਬੀ, ਮਹਿੰਗਾਈ, ਇਹ ਹੈ ਚਾਰੋ ਧਾਮ। ਕੌਣ ਸੇ ਦੇਸ਼ ਮੇ ਮੰਤਰੀ ਔਰ ਬੇਖਾਰੀ ਦੋਨੋਂ ਮੰਗਤੇ ਹੈ, ਦੇਦਾਤਾ ਕੇ ਨਾਮ, ਕੌਣ ਸੇ ਦੇਸ਼ ਮੇ?
ਚਾਚਾ ਜੀ ਬੁੱਝ ਲਿਆ।
ਦੱਸੋ।
ਯੇ ਮੇਰਾ ਇੰਡੀਆ, ਯੇ ਮੇਰਾ ਇੰਡੀਆ।
ਫਿਰ ਨਾ ਟਲੇ, ਅਖੀਰ ਚ ਲੈ ਲਿਆ ਤੁਸੀਂ ਵੀ ਮੇਰੇ ਅੰਗੂ ਪੰਗਾ।
ਚਾਚਾ ਜੀ ਹੁਣ ਤਾਂ ਤੁਹਾਡੇ ਹੀ ਪੂਰਨਿਆਂ ਤੇ ਚੱਲਾਂਗੇ।
ਜਹਾਂ ਤੁਮ ਲਟਕੇ ਵਹਾਂ ਹਮ ਲਟਕੇ।
ਸ਼ਾਬਾਸ਼। ਫਿਰ ਯਾਦ ਰੱਖੋ, ਪਲ ਦੀ ਜ਼ਿੰਦਗੀ ਹੈ ਭਾਵੇਂ ਬੁਲਬਲੇ ਦੀ, ਪਰ ਦਰਿਆ ਵਿੱਚ ਚੋਟੀ ਦੀ ਜ਼ਿੰਦਗੀ ਹੈ। ਓਏ ਬੁਲਬਲੇ ਦੀ ਤਰ੍ਹਾਂ ਜੀਣਾ ਸਿੱਖੋ, ਜਿਹੜਾ ਸਿਰਫ ਇੱਕ ਪਲ ਹੀ ਜੀਂਦਾ ਪਰ ਸਾਰੇ ਦਰਿਆ ਤੋਂ ਉੱਚਾ ਹੋ ਕੇ ਜੀਂਦਾ।
ਚਾਚਾ ਜੀ ਸਲਾਮ ਉਹਨਾਂ ਸ਼ਾਇਰਾਂ ਨੂੰ, ਗੀਤਕਾਰਾਂ ਨੂੰ, ਵਿਅੰਗਕਾਰਾਂ ਨੂੰ, ਪੱਤਰਕਾਰਾਂ ਨੂੰ, ਸਾਹਿਤਕਾਰਾਂ ਨੂੰ, ਕਲਾਕਾਰਾਂ ਨੂੰ ਅਤੇ ਪੇਸ਼ਕਾਰਾਂ ਨੂੰ,
ਜਿਹੜੇ ਜ਼ਿੰਮੇਵਾਰ ਵਿਅਕਤੀਆਂ ਨੂੰ ਉਹਨਾਂ ਦੇ ਫਰਜ਼ਾਂ ਪ੍ਰਤੀ ਗਾਹੇ ਬਗਾਹੇ ਸੁਚੇਤ ਕਰਦੇ ਰਹਿੰਦੇ ਨੇ।
ਆ ਬੀਬਾ, ਇੰਨੀਆਂ ਕਾਰਾਂ ਇਕੱਠੀਆਂ ਕਰਨ ਦੀ ਕੀ ਲੋੜ ਸੀ? ਗੀਤਕਾਰ, ਪੱਤਰਕਾਰ, ਪੇਸ਼ਕਾਰ, ਇੱਕੋ ਵੱਡੀ ਸਾਰੀ ਗੈਰੇਜ ਦਾ ਨਾਂ ਲੈ ਲੈਣਾ ਸੀ ਜਿਹਦੇ 'ਚ ਸਾਰੀਆਂ ਕਾਰਾਂ ਸਮਾ ਜਾਂਦੀਆਂ।
ਚਾਚਾ ਜੀ ਕੀ ਨਾਮ ਹੈ ਉਸ ਗੈਰੇਜ ਦਾ?
ਸ਼ਮਸ਼ੇਰ ਸੰਧੂ।
ਫਿਰ ਨਾ ਟਲੇ, ਲੈ ਲਿਆ ਟੀ ਨਾਲ ਵੀ ਪੰਗਾ।
ਟੀ ਫੋਰ ਟੀ ਸੀਰੀਜ਼?
ਨਹੀਂ, ਟੀ ਫਾਰ ਟ੍ਰਿਬਿਊਨ।
ਛੱਡੋ ਚਾਚਾ ਜੀ, ਤੁਸੀਂ ਐ ਦੱਸੋ, ਪਿੱਛਣ ਕਾਟੇ ਦੇ ਸੋਲਵੇਂ ਵਾਲੇ ਦਾ ਨਿਚੋੜ ਕੀ ਕੱਢਿਆ?
ਧਰਾ ਵੇਚ ਦੇਂਗੇ, ਗਗਨ ਵੇਚ ਦੇਂਗੇ, ਕਲੀ ਵੇਚ ਦੇਂਗੇ, ਸੁਮਨ ਵੇਚ ਦੇਂਗੇ। ਓਏ ਕਲਮ ਕੇ ਪੁਜਾਰੀ ਕਹੀਂ ਸੋ ਗਏ ਤੋ ਵਤਨ ਕੇ ਪੁਜਾਰੀ ਵਤਨ ਵੇਚ ਦੇਂਗੇ।
ਛਕਾਟਾ।